ਇਸ਼ਨਾਨ ਦਾ ਬਹੁਤ ਫਰਜ਼ ਹੈ। ਭਾਈ ਜੀ ਕਥਨ ਕਰਦੇ ਆ, ਪੰਜ ਵਾਰ ਗੰਗ ਜਾਵੇ ਪ੍ਰਾਗ ਪੰਜ ਵਾਰ ਨਹਾਵੇ, ਤੈਸਾ ਪੁੰਨ ਇੱਕ ਗੁਰ ਸਿੱਖ ਕੇ ਨਵਾਏਗਾ। ਕਿ ਪੰਜ ਵਾਰਾਂ ਤਰਵੈਣੀ ਦਾ ਇਸ਼ਨਾਨ ਕਰੇ, ਪੰਜ ਵਾਰਾਂ ਗੰਗਾ ਦਾ ਇਸ਼ਨਾਨ ਕਰੇ, ਐਡਾ ਵੱਡਾ ਪੁੰਨ ਹੈ ਕਿ ਗੁਰੂ ਕੇ ਸਿੱਖ ਦਾ ਇਸ਼ਨਾਨ ਕਰਾ ਦੇਣਾ ਅੰਮ੍ਰਿਤ ਵੇਲੇ। ਉਦੋਂ ਜਦੋਂ ਇਹ ਵਚਨ ਸ਼ਬਦ ਸ਼ਬਦ ਮਹਾਂਪੁਰਖਾਂ ਚਾਰਨ ਕੀਤਾ ਹੈ ਤਾਂ ਬੜਾ ਕਠਿਨ ਸੀ, ਗੰਗਾ ਜਾਣਾ ਵੀ ਬੜਾ ਕਠਿਨ ਸੀ। ਉਸ ਵੇਲੇ ਗੰਗਾ ਦਾ ਤਰਵੈਣੀ ਦਾ ਇਸ਼ਨਾਨ ਕਰਨਾ ਬਹੁਤ ਕਠਿਨ ਸੀ, ਇੰਨਾ ਕਠਿਨ ਸੀ ਕਿ ਜਿਹੜਾ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਜਾਂ ਜਾਂਦਾ ਸੀ ਉਹਦੀ ਆਸ ਲਾ ਦਿੰਦੇ ਸੀ ਕਿ ਇਹਦੇ ਨਾਲ ਵਾਪਸ ਮੁਸ਼ਕਲ ਹੀ ਆਉਣਾ, ਪਤਾ ਨਹੀਂ ਇਹਨੂੰ ਜਾਂਦਿਆਂ ਕੋਈ ਜਾਨਵਰ ਖਾ ਲਏ ਕਿ ਆਉਂਦਿਆਂ ਖਾ ਲੈ। ਇੱਕ ਦਿਨ ਕਥਾ ਜਾ ਰਿਹਾ ਸੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੜਾ ਲਿਆ ਜੈਤੋ, ਜੈਤੋ ਪੜਾ ਲਿਆ ਮਹਾਰਾਜ ਜੀ ਨੇ ਅਤੇ ਉੱਥੇ ਰੋਣ ਦੀ ਆਵਾਜ਼ ਆਵੇ, ਪਿੰਡ 'ਚੋਂ ਰੋਣ ਦੀ ਆਵਾਜ਼ ਆਵੇ ਅਤੇ ਸਤਿਗੁਰੂ ਜੀ ਕਹਿੰਦੇ ਇੱਕ ਸਿੰਘ ਨੂੰ ਜਾਂ ਪਤਾ ਘਰ ਕੌਣ ਰੋਂਦਾ। ਜਦੋਂ ਸਿੰਘ ਗਿਆ ਉੱਥੇ ਵੇਖਿਆ ਇੱਕ ਬੰਦਾ ਬੈਠਾ ਹੋਇਆ ਮੰਜੇ 'ਤੇ, ਉਹਦੇ ਗੱਲ ਵੇਖ ਵੇਖ ਕੇ ਸਾਰਾ ਹੀ ਪਰਿਵਾਰ ਅਤੇ ਰਿਸ਼ਤੇਦਾਰ ਸਾਰੇ ਰੋਈ ਜਾਣ। ਉਹ ਸਿੰਘ ਨੇ ਪੁੱਛਿਆ ਕੀ ਗੱਲ ਤੁਸੀਂ ਰੋਂਦੇ ਕਿਉਂ ਜੇ? ਉਹਨੇ ਕਿਹਾ ਸਾਡਾ ਵੱਡਾ ਵਡੇਰਾ ਹੈ, ਇਹਦੇ ਕੋਲ ਕਿਤੇ ਕੁਝ ਗਾਂ ਅਚਾਨਕ ਮਰ ਗਈ ਹੈ, ਰੋੜਾ ਮਾਰਿਆ ਅਤੇ ਮੌਤ ਹੋ ਗਈ ਹੈ, ਅਤੇ ਇਹਨੂੰ ਹੁਣ ਕਹਿੰਦੇ ਕਿ ਤੂੰ ਗੰਗਾ ਦਾ ਇਸ਼ਨਾਨ ਕਰ ਗਿਆ ਅਤੇ ਜਾਂ ਤੁਹਾਡਾ ਭਾਂਡਾ ਛੇਕ ਦੇਣਾ ਹੈ। ਸਾਡੇ ਜਾਤਾਂ ਬਣੀਆਂ ਇੱਦਾਂ ਬਣੀਆਂ, ਕਿਸੇ ਨੇ ਗਲਤੀ ਕਰ ਬੈਠਾ ਹੈ, ਉਹਨੂੰ ਬਖਸ਼ਿਆ ਨਹੀਂ, ਉਹਦਾ ਭਾਂਡਾ ਛੇਕ ਦੇਣਾ। ਉੱਥੋਂ ਜਾਤਾਂ ਬਣਦੀਆਂ ਗਈਆਂ, ਜਾਤ ਦਾ ਮਸਲਾ ਹੋਰ ਕੋਈ ਨਹੀਂ ਹੈ। ਗੁਰਬਾਣੀ 'ਚ ਕਿਸਮ ਕਰਦੇ ਮਰ ਇਹੀ ਜਾਤ ਨਾ ਅੱਗੇ ਜਾਏ, ਕਿ ਨਾ ਇਹ ਸਰੀਰ ਗਾੜੀ ਜਾਣਾ ਹੈ ਨਾ ਇਹ ਜਾਤ ਗਾੜੀ ਜਾਣੀ। ਕਹਿੰਦਾ ਕਹਿੰਗੇ ਜੋ ਪੁੱਛਿਆ ਉਹਨੇ, ਪੁੱਛ ਕੇ ਵਾਪਸ ਆਇਆ, ਆਣ ਕੇ ਸਤਿਗੁਰੂ ਦੀ ਬੇਨਤੀ ਕੀਤੀ, ਮਹਾਰਾਜ ਇੱਦਾਂ ਇੱਕ ਬੰਦਾ ਉਹਦੇ ਕੋਲ ਜਾਣ ਗਾਂ ਮਰ ਗਈ ਹੈ, ਜਾਣ ਕੇ ਨਹੀਂ ਮਾਰੀ, ਉਹਨੂੰ ਕਹਿੰਦੇ ਗੰਗਾ ਦਾ ਇਸ਼ਨਾਨ ਕਰਕੇ ਆ ਅਤੇ ਜਾਂ ਤੁਹਾਡਾ ਭਾਂਡਾ ਛੇਕ ਦੇਣਾ। ਅਤੇ ਰੋਂਦੇ ਬੜੇ ਆ, ਤਾਂ ਰੋਂਦੇ ਆ ਕਿ ਗੰਗਾ ਜਾਣਾ ਹੈ, ਪਤਾ ਨਹੀਂ ਉਹ ਜਾਂਦਿਆਂ ਕੋਈ ਜਾਨਵਰ ਖਾ ਜੇ ਕਿ ਆਉਂਦਿਆਂ ਖਾ ਲਏ, ਦੀ ਆਸ ਲਾਹ ਦਿੱਤੀ ਉਹਨਾਂ ਨੇ। ਸਤਿਗੁਰੂ ਜੀ ਕਹਿੰਦੇ ਜਾ ਉਹਨੂੰ ਕਹਿ ਦਿਓ ਗੰਗਾ ਇੱਥੇ ਆਈ ਆਣ ਕੇ ਇੱਥੇ ਇਸ਼ਨਾਨ ਕਰ ਲੈ। ਉਹ ਸਿੰਘ ਨੇ ਜਾ ਕੇ ਦੱਸਿਆ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆਏ, ਬਾਹਰ ਉਤਰੇ, ਪੜਾ ਲਾਇਆ, ਉਹ ਕਹਿੰਦੇ ਗੰਗਾ ਇੱਥੇ ਹੀ ਆਈ ਆ, ਇੱਥੇ ਆਣ ਕੇ ਇਸ਼ਨਾਨ ਕਰ ਲਾ। ਉਹ ਬੜਾ ਪਰਿਵਾਰ ਸਾਰਾ ਖੁਸ਼ ਹੋਇਆ, ਉਹਨੇ ਆਪਦੀ ਵੱਡੀ ਵੱਡੀ ਹੁੰਦਿਆਂ ਨਾਲ ਅੱਗੇ ਲਾਇਆ ਮੁਗਲ ਪੁਰਬ ਹੈ, ਅਤੇ ਜਾ ਕੇ ਸਤਿਗੁਰੂ ਨਮਸਕਾਰ ਕੀਤੀ, ਨਮਸਕਾਰ ਕਰਕੇ ਅਤੇ ਮਰ ਕਹਿੰਦਾ ਗੰਗਾ ਇੱਥੇ ਇਸ਼ਨਾਨ ਕਰ ਲਾ, ਛਪੜੀ ਲਾ ਕੇ ਛੋੜੀ, ਕਰ ਲਾ ਇਸ਼ਨਾਨ। ਬੜੇ ਖੁਸ਼ ਹੋ ਕੇ ਛਪੜੀ 'ਚੋਂ ਇਸ਼ਨਾਨ ਕਰ ਲਿਆ। ਉਹ ਪੰਡਿਤ ਕਹਿੰਦੇ ਮਹਾਰਾਜ ਦੀ ਛਪੜੀ ਹੈ, ਇਹਨੂੰ ਗੰਗਾ ਕੌਣ ਕਹਿੰਦਾ ਹੈ? ਅਤੇ ਧੱਕੇ ਵਾਲੀ ਗੱਲ ਹੈ ਕਿ ਛਪੜੀ ਨੂੰ ਗੰਗਾ ਕਹੀ ਜਾਣਾ। ਅਤੇ ਸਤਿਗੁਰ ਕਹਿੰਦੇ ਤੈਨੂੰ ਕਿਵੇਂ ਪਤਾ ਲੱਗੇਗਾ, ਤੇਰਾ ਕਿਵੇਂ ਯਕੀਨ ਤੈਨੂੰ ਹੋ ਗਿਆ ਗੰਗਾ? ਕਹਿੰਦਾ ਮਹਾਰਾਜ ਜੀ ਮੈਂ ਇੱਕ ਵਾਰ ਗੰਗਾ ਗਿਆ ਸੀ, ਉੱਥੇ ਮੈਂ ਇਸ਼ਨਾਨ ਕਰਨ ਲੱਗਾ, ਪਾਣੀ ਬੜਾ ਤੇਜ਼ ਚੱਲਦਾ ਸੀ। ਅੱਜ ਕਿਤੇ ਜਾਓ ਨਾ ਹਰਿਦੁਆਰ ਜਾ ਕੇ ਵੇਖੋ, ਅਸੀਂ ਵੇਖਿਆ ਹੈ ਪਾਣੀ ਬਹੁਤ ਤੇਜ਼ ਚੱਲਦਾ, ਪਾਣੀ ਤੇਜ਼ ਬੜਾ ਚੱਲਦਾ ਸੀ। ਅਤੇ ਮੇਰੇ ਆਣ ਕੇ ਕਦੇ ਇਸ਼ਨਾਨ ਕਰਨ ਲੱਗਾ ਅਤੇ ਗੜਵੀ ਰੁੜ ਗਈ, ਜੋ ਗੜਵੀ ਰੁੜ ਗਈ ਅਤੇ ਮੈਨੂੰ ਲੱਭੀ ਨਹੀਂ, ਅਤੇ ਉਹ ਜੇ ਗੜਵੀ ਹੈ ਛਪੜੀ 'ਚੋਂ ਲੱਭ ਜੇ ਤਾਂ ਮੈਂ ਤਾਂ ਮੰਨਾਂਗਾ ਕਿ ਇਹ ਗੰਗਾ ਹੈ। ਮੈਂ ਕੱਲ੍ਹ ਬਚਨ ਕੀਤਾ ਥੋੜ੍ਹਾ ਜਿਹਾ ਕਿ ਜਿੱਦਾਂ ਅੰਮ੍ਰਿਤਸਰ ਕਹਿੰਦੇ ਹੈ, ਇੱਦਾਂ ਗੰਗਾ ਦਾ, ਗੰਗਾ ਜਿੱਤੋ ਗੈਤੋ ਗੰਗਾ ਦਾ ਜਾਂ ਮੁਕਤਸਰ ਸਾਹਿਬ ਦਾ ਕੋਈ ਵਿਸ਼ੇਸ਼ਤਾ ਹੈ। ਉਹਨੇ ਕਿਹਾ ਮੈਂ ਤਾਂ ਮੰਨਾਂਗਾ ਕਿ ਇਹ ਛਪੜੀ 'ਚੋਂ ਗੰਗੇ ਨੂੰ ਗੜਵੀ ਲੱਭ ਜਾਏ ਅਤੇ ਜਲ ਇੰਨਾ ਤੇਜ਼ ਚੱਲੇ ਕਿ ਮੇਰੇ ਪੈਰਾਂ ਨੂੰ ਛਿੜੀ ਜਾਵੇ। ਸਾਧੂ ਇਹ ਚੰਗਾ ਕਾਰ ਸ਼ਨਾਥ, ਜਦੋਂ ਉਹਨੇ ਪੈਰ ਪਾਇਆ ਇਸ਼ਨਾਨ ਕਰਨ ਲੱਗਾ ਅਤੇ ਗਊ ਛਪੜੀ ਦਾ ਪਾਣੀ ਤੇਜ਼ ਚੱਲ ਪਿਆ, ਤੇਜ਼ ਚੱਲਦਿਆਂ ਪੈਰਾਂ ਨੂੰ ਖਿੜੀ ਜਾਂਦਾ ਅਤੇ ਰਿੜਦੇ ਨੇ ਗੜਵੀ ਜਿਹੜੀ ਗੰਗਾ ਡਿੱਗੀ ਸੀ ਉਹਦੇ ਆਣ ਕੇ ਪੈਰਾਂ ਵੱਜੀ, ਅਤੇ ਦੇਖਿਆ ਤਾਂ ਗੜਵੀ ਉਹ ਹੋਈ ਜਿਹੜੀ ਹਲਵਾ ਡਿੱਗੀ ਸੀ। ਫੜ ਕੇ ਗੜਵੀ ਦੇ ਸਤਿਗੁਰੂ ਚਰਨਾਂ 'ਚ ਡਿੱਗ ਪਿਆ, ਮਹਾਰਾਜ ਜੀ ਤੁਸੀਂ ਤਾਂ ਜਿੱਥੇ ਚਾਹੋ ਉੱਥੇ ਗੰਗਾ ਵਗਾ ਸਕਦੇ ਸੱਚੇ ਪਾਤਸ਼ਾਹ। ਸਤਿਗੁਰੂ ਦਾ ਫਿਰ ਨਾਂ ਲਿਖਿਆ ਗੰਗਸਰ ਜੈਤੋ, ਪਹਿਲਾਂ ਉਹਦਾ ਨਾਂ ਜੈਤੋ ਸੀ, ਗੰਗਸਰ ਜਦ ਸਰਦਾ ਮੈਂ ਨਾ ਪਾਣੀ ਕਿ ਸਾਰਾ ਜਿੰਨਾ ਪਾਣੀ ਸਾਰਾ ਹੀ ਗੰਗਾ ਦਾ ਹੈ, ਗੰਗਾ ਜਾਣ ਦੀ ਕੋਈ ਲੋੜ ਨਹੀਂ, ਜਿੰਨੇ ਵੀ ਇਸ਼ਨਾਨ ਗੰਗਾ ਦਾ ਕਰਨਾ ਇੱਥੋਂ ਕਰ ਲਿਆ ਕਰੇ, ਉਹਦਾ ਨਾਂ ਗੰਗ ਸਰਜਤ ਰੱਖਿਆ। ਇਸ ਕਰਕੇ ਭਾਵ ਗੁਰੂ ਕੇ ਪਿਆਰਿਓ, ਜੋ ਵੀ ਇੰਨਾ ਕਥਨ ਦੱਸਿਆ ਕਿ ਇਸ਼ਨਾਨ ਕਰਨਾ ਗੁਰਸਿੱਖ ਦਾ, ਅੰਮ੍ਰਿਤ ਵੇਲੇ ਪੰਜ ਵਾਰਾਂ ਗੰਗਾ ਦਾ ਇਸ਼ਨਾਨ ਕਰੇ, ਪੰਜ ਵਾਰਾਂ ਤਰਵੈਣੀ ਦਾ ਇਸ਼ਨਾਨ ਕਰੇ, ਏਡਾ ਵੱਡਾ ਪੁੰਨਿਆ ਕਿ ਗੁਰੂ ਕੇ ਸਿੱਖ ਦਾ ਅੰਮ੍ਰਿਤ ਵੇਲੇ ਇਸ਼ਨਾਨ ਕਰਾ ਦੇਵੇ। ਅਤੇ ਮੈਂ ਕਈ ਰਾਮ ਸਾਹਿਬ ਜੀ, ਇੰਨਾ ਦੂਰ ਤਾਂ ਨਹੀਂ, ਗੁਰੂ ਅਮਰਦਾਸ ਮਹਾਰਾਜ ਨੇ ਸੇਵਾ ਲੈ ਇਸ਼ਨਾਨ ਦੀ, ਅਤੇ ਇਸ਼ਨਾਨ ਅਤੇ ਪਾਣੀ ਬਹੁਤ ਦੂਰ ਆਉਂਦਾ ਸੀ, ਜਲ ਲੈਣ ਜਾਣਾ ਅਤੇ ਜਲ ਨੂੰ ਜੋ ਜੋ ਗੜਵਾ ਅੰਬਰ 'ਤੇ ਉੱਠਣਾ, ਗੱਗ ਰੱਖਣੀ ਮੋਢੇ 'ਤੇ, ਵਿਖੜਾ ਰਸਤਾ ਸੀ, ਝਾੜੀਆਂ ਵੀ ਦੀ ਟਿੱਬਿਆਂ ਟੋਇਆਂ ਵੀ ਦੀ ਲੰਘਦਿਆਂ ਜਾਣ ਤੁਰੇ ਜਾਣਾ, ਅਤੇ ਨਾਲੇ ਜਾਪ ਕਰੀ ਜਾਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਪਰਸੋਂ ਮੈਂ ਸ਼ੁਰੂ ਆਰੰਭ 'ਤੇ ਦੱਸਿਆ ਸੀਗਾ, ਜਦੋਂ ਗੁਰੂ ਕੀ ਸੰਗਤ 'ਚ ਬੈਠਣਾ ਆਇਆ, ਸੁਰਤੀ ਇਕਾਗਰ ਕਰਕੇ ਅਤੇ ਕੰਨਾਂ ਨਾਲ ਸੁਣਨਾ ਹੈ, ਅਤੇ ਹਿਰਦੇ 'ਚੋਂ ਵਾਹਿਗੁਰੂ ਦਾ ਸਿਮਰ ਕਰਨਾ ਹੈ, ਅਤੇ ਜਿਹੜੀ ਸੁਰਤੀ ਹੈ ਉਹ ਸਾਧੂ ਦੇ ਚਰਨਾਂ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਜੋੜ ਕੇ ਰੱਖਣੀ ਹੈ, ਜਿੰਨਾ ਚਿਰ ਗੁਰੂ ਘਰ ਬੈਠਣਾ। ਸੋ ਇੱਦਾਂ ਕਰਕੇ ਉਹ ਜਨਾਲ ਦੇ ਜਾਪ ਕਰੀ ਜਾਂਦੇ, ਮਹਾਰਾਜ ਜੀ ਵਾਹਿਗੁਰੂ, ਸਤਨਾਮ ਵਾਹਿਗੁਰੂ, ਅਤੇ ਨਾਲ ਹੀ ਉਹ ਤੁਰੇ ਜਾਂਦੇ। ਇੱਦਾਂ ਸੇਵਾ ਜਾ ਕੇ ਫਿਰ ਉੱਥੇ ਗਾਗਰ ਪੁੱਠੀ ਪੈਰੀ ਜਾਂਦੇ ਕਿ ਸਾਧੂ ਵਾਲਾ ਪਿੱਛਾ ਨਾ ਹੋ ਜਾਵੇ, ਪੁੱਠੀ ਪੈਰੀ ਜਾਂਦੇ। ਉੱਥੇ ਕਿਲੋ ਡੇਢ ਕਿਲੋਮੀਟਰ ਗੰਗ ਗੋਬਿੰਦਵਾਲ ਸਾਹਿਬ ਤੋਂ ਇੱਕ ਉਰੇ ਗੁਰਦੁਆਰਾ ਦਮਦਮਾ ਸਾਹਿਬ, ਉੱਥੇ ਜਾ ਕੇ ਦਮ ਲੈਂਦੇ, ਉੱਥੇ ਜਾ ਕੇ ਸਾਧੂ ਚਰਨਾਂ ਅਰਦਾਸ ਬੇਨਤੀ ਕਰਕੇ ਅਤੇ ਡੰਡੋਤ ਕਰਕੇ ਨਮਸਕਾਰ ਕਰਕੇ ਅਤੇ ਫਿਰ ਸਿੱਧੇ ਤੁਰ ਪੈਂਦੇ। ਅਜੇ ਉੱਥੇ ਗੁਰਦੁਆਰਾ ਬਹੁਤ ਸੁੰਦਰ ਬਣਿਆ ਹੋਇਆ, ਸਿੱਧੇ ਤੁਰ ਕੇ ਫਿਰ ਜਾ ਕੇ ਪਹਿਲਾਂ ਜੇ ਦਰਿਆ 'ਚੋਂ ਆਪ ਇਸ਼ਨਾਨ ਕਰਦੇ, ਇਸ਼ਨਾਨ ਕਰਕੇ ਫਿਰ ਗਾਗਰ ਭਰ ਕੇ ਜਲਦੀ ਅਤੇ ਮੋਢੇ 'ਤੇ ਰੱਖ ਲੈਂਦੇ, ਅਤੇ ਇਸੇ ਤਰ੍ਹਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਕਰਦਿਆਂ 10 ਕਿਲੋਮੀਟਰ ਪੈਂਦਾ। ਉੱਥੇ ਅਜੇ ਵੀ ਦੇਖਿਆ 10 ਕਿਲੋਮੀਟਰ ਗੋਬਿੰਦਵਾਲ ਸਾਹਿਬ ਹੈ ਖੰਡੂਰ ਸਾਹਿਬ ਤੋਂ। ਇਹ ਅੰਦਾਜ਼ਾ ਲਾ ਲਓ ਕਿ 10 ਕਿਲੋਮੀਟਰ ਜਾਣਾ, 10 ਕਿਲੋਮੀਟਰ ਆਉਣਾ, ਅਤੇ ਪੈ ਰਾਤ ਰਹਿੰਦਿਆਂ ਸਾਧੂ ਦਾ ਇਸ਼ਨਾਨ ਕਰਾ ਦੇਣਾ, ਪੈ ਰਾਤ ਰਹਿੰਦੇ 3 ਵਜੇ ਦੇ ਨਾਲ। ਰਾਤੀ ਕੱਲ੍ਹ ਵਜਨ ਕੀਤਾ ਸੀ ਨਾ ਕਿ ਗੁਰੂ ਸਾਹਿਬ ਦਾ ਜੀਵਨ ਜਿਹੜਾ ਸੀ ਉਹ ਇੱਦਾਂ ਦਾ ਸੀ, ਦੱਸਿਆ ਕਿ ਪਹਿਲਾਂ ਕੋਈ ਵੀ ਗੁਰੂ ਸਾਹਿਬਾਂ ਦੀ ਸਾਖੀ ਜਾਂ ਕਥਾ ਚੱਲਦੀ ਇਸ ਪੜ੍ਹੀਏ। ਮੈਂ ਤਾਂ ਕਾਫ਼ੀ ਵਾਰ ਪੜਿਆ, ਸਾਡੇ ਮਹਾਂਪੁਰਖ ਹੁੰਦੀ ਸੀ, ਮੈਂ ਨਿਗਾਹ ਜਿਹਾ ਸਾਂ ਜਦੋਂ ਉਹਨੇ ਸਾਨੂੰ ਸਾਖੀਆਂ ਵਾਲਾ ਸ਼ੁਰੂ ਕਰਾ ਦਿੱਤਾ, ਆਪ ਨੂੰ ਇੱਦਾਂ ਲੱਗ ਗਏ ਚੌਂਕੜਾ ਮਰ ਕੇ ਬਹਿ ਜਾਣਾ, ਅਤੇ ਸ਼ਾਮ ਨੂੰ ਕਹਿਣਾ ਸੀ ਤਿੰਨ ਮੁੰਡੇ ਹੁੰਦੇ ਆ ਨਿੱਕੇ ਨਿੱਕੇ, ਅੰਦਾਰੀ ਸਾਂ ਜਿਹੀ ਗੱਲ ਹੈ, ਅਤੇ ਲੱਗ ਗਏ ਉਹਨਾਂ ਨੂੰ ਬਹਿ ਜਾਣਾ, ਅਤੇ ਉਹਨਾਂ ਫਿਰ ਮੱਘਰ ਦੇ ਮਹੀਨੇ 'ਚ ਆਰੰਭ ਕਰਾ ਦੇਣੀ ਕਥਾ ਦੱਸਾਂ ਪਾਤਸ਼ਾਹ ਸੂਰਜ ਪ੍ਰਕਾਸ਼ ਦੀ, ਅਤੇ ਸਿਆਲ ਸਿਆਲ ਫਿਰ ਚੇਤਰ ਜਿਹਾ ਜਾ ਕੇ ਭੋਗ ਪੈ ਜਾਣਾ, ਮੁੜ ਕੇ ਗਰਮੀਆਂ 'ਚ ਬੰਦ ਕਰ ਸਿਆਲ ਫਿਰ ਉਹਨੂੰ ਸ਼ੁਰੂ ਕਰਾ ਦੇਣੀ। ਅਤੇ ਜਿਸ ਵੀ ਗੁਰੂ ਸਾਹਿਬਾਂ ਦਾ ਜੀਵਨ ਆਉਂਦਾ ਉੱਥੇ ਦੱਸਿਆ ਕਿ ਮਹਾਰਾਜ ਜੀ ਪੈ ਰਾਤ ਰਹਿਣ ਤੋਂ 2-2:30 ਵਜੇ ਨਾਲ ਉੱਠਦੇ ਸਨ, ਸਾਰਾ ਦਿਨ ਦਾ ਜੀਵਨ ਦੱਸਿਆ ਕਿੱਦਾਂ ਕਰਦੇ ਸੀ, ਅਤੇ ਸ਼ਾਮ ਨੂੰ ਇਸੇ ਤਰ੍ਹਾਂ ਹੀ 9 ਵਜੇ ਤੋਂ ਬਾਅਦ ਫਿਰ ਸਤਿਗੁਰੂ ਜੀ ਸਿਮਰਨ ਕਰਕੇ ਅਤੇ 9 ਵਜੇ ਤੋਂ ਬਾਅਦ ਆਸਣ 'ਤੇ ਸੁੱਖ ਲੈਂਦੇ ਸੀ। ਭਾਵ ਰਾਤ ਨੂੰ 6 ਘੰਟੇ ਜਾਗਣਾ, 6 ਘੰਟੇ ਸਿਮਰਨ ਕਰਨਾ, ਇਹ ਗੁਰਸਿੱਖ ਦਾ ਜੀਵਨ ਆ। ਭਾਵ ਗੁਰੂ ਅਮਰਦਾਸ ਦਾ ਕਠਨ ਨੂੰ ਹਰ ਤਪ ਕਹਿੰਦੇ, ਜਾਂ ਬਹੁਤੀ ਰਾਤ ਨੂੰ ਉੱਠਣਾ ਉਹਨੂੰ ਹਰ ਤਪ ਕਹਿੰਦੇ, ਹਰ ਤਪ ਕਿ ਹੱਠ ਕਰਕੇ ਬਹੁਤੀ ਰਾਤ ਨਾਲ 12 ਵਜੇ ਉੱਠ ਬਹਿਣਾ, ਉੱਠ ਕੇ ਅਤੇ ਮਹਾਰਾਜ ਦਾ 3 ਵਜੇ ਤਾਂ ਆਣ ਕੇ ਇਸ਼ਨਾਨ ਕਰਾ ਦੇਣਾ। ਇਸੇ ਤਰ੍ਹਾਂ ਗੁਰੂ ਕੇ ਪਿਆਰੇ ਸੇਵਾ ਕਰਦਿਆਂ ਕਰਦਿਆਂ 12 ਸਾਲ ਲੰਘ ਗਏ। ਇੱਕ ਦਿਨ ਐਸਾ ਪਰਚਾ ਪਿਆ, ਉੱਧਰੋਂ ਮਹਾਰਾਜ ਨੇ ਤੁਰਨਾ ਸੀ ਗਾਗਰ ਲੈ ਕੇ, ਉੱਧਰੋਂ ਹਨੇਰੀ ਚੱਲ ਪਈ, ਨਾਲ ਹਨੇਰੀ ਆ ਰਹੀ ਆ ਨਾਲ ਮੀਂਹ ਆ ਰਿਹਾ ਬੜੇ ਜ਼ੋਰਾਂ ਨਾਲ, ਪਰ ਸਤਿਗੁਰੂ ਨੇ ਆਪਦਾ ਨਿਯਮ ਨਹੀਂ ਗਵਾਇਆ। ਨਿਯਮ ਦਾ ਅਰਥ ਹੈ ਨਿਤ ਨਿਯਮ। ਇੱਕ ਸਿੰਘ ਕਹਿੰਦਾ ਕਿ ਜੇ ਕਿਤੇ ਨਾਗਾ ਵੀ ਪੈ ਜੇ, ਨਿਤਨੇਮ 'ਚ ਕਿਤੇ ਨਾਗਾ ਪੈ ਜਾਵੇ, ਫਿਰ ਮੈਂ ਫਿਰ ਸਮਝੋ ਨਿਤਨੇਮ ਟੁੱਟ ਗਿਆ। ਉਹ ਸਿੱਖ ਦੇ ਨਿਤਨੇਮ 'ਚ ਨਾਗਾ ਨਹੀਂ ਪੈਣਾ ਚਾਹੀਦਾ, ਨਗਾ ਉਹ ਨਿਤਨੇਮ ਉਹਨੂੰ ਕਹਿੰਦੇ ਕਿ ਰੋਜ਼ ਹੋਵੇ, ਜਿਹਨੇ ਕਿ ਇੱਕ ਦਿਨ ਨਹੀਂ ਹੋਇਆ ਕੋਈ ਗੱਲ ਨਹੀਂ, ਫਿਰ ਕੀ ਹੈ। ਕਈ ਵਾਰ ਵੇਖੇ ਗੁਰੂ ਕੇ ਪਿਆਰੇ ਮਹਾਂਪੁਰਖਾਂ ਦੇ ਨਾਲ ਸੰਗਤ ਕਰਦੇ ਰਹੇ ਹਾਂ, ਕਈ ਵਾਰ ਸਾਰਾ ਦਿਨ ਟਾਈਮ ਨਾ ਲੱਗਣਾ, ਅੰਮ੍ਰਿਤ ਵੇਲੇ ਵੀ ਸਿਮਰਨ ਕਰਦੇ ਲੰਘ ਜਾਣਾ, ਅਤੇ ਮੁੜ ਕੇ ਸਾਰਾ ਦਿਨ ਟਾਈਮ ਨਾ ਲੱਗਣਾ, ਅਤੇ ਕਈ ਵਾਰ ਰਾਤ ਨੂੰ ਬਾਬਾ ਜੀ ਨੇ ਨਿਤਨੇਮ ਕਰਨਾ ਰਾਤ ਨੂੰ। ਮੈਂ ਕਿਹਾ ਨਿਤਨੇਮ ਨਹੀਂ ਛੱਡਣਾ ਬਾਈ, ਨਿਤਨੇਮ ਦਾ ਪਿਆਰਾ ਨਹੀਂ ਛੱਡਣਾ। ਫਿਰ ਇੱਦਾਂ ਕਰਕੇ ਨਿਤਨੇਮ ਕਿਸੇ ਗੱਲ ਦਾ ਜਾਂ ਇਸ਼ਨਾਨ ਦਾ ਜਾਂ ਗੁਰਦੁਆਰੇ ਆਉਣ ਦਾ ਵੀ ਹੈ, ਇਹ ਵੀ ਨਿਤਨੇਮ ਹੈ, ਇਹ ਨਹੀਂ ਕਿ ਅੱਜ ਗੁਰਦੁਆਰੇ ਕੱਲ੍ਹ ਨੂੰ ਨਹੀਂ ਜਾਣਾ। ਸੋ ਗੁਰੂ ਨਿਤਨੇਮ ਗੁਰੂ ਕੇ ਪਿਆਰੇ ਹੋ ਗਏ, ਨਿਤ ਰੋਜ਼ ਗੁਰਦੁਆਰੇ ਜਾਣਾ, ਰੋਜ਼ ਨਿਤਨੇਮ ਦੀਆਂ ਬਾਣੀਆਂ ਜਾਪ ਕਰਨਾ, ਇਸ਼ਨਾਨ ਰੋਜ਼ ਕਰਨਾ। ਕਈ ਨੂੰ ਇੱਕ ਢਿੱਲ ਮੱਠ ਕਹਿੰਦੇ, ਜੇ ਢਿੱਲ ਮੱਠ ਹੋਵੇ ਫਿਰ ਤਾਂ ਮਹਾਂਪੁਰਖ ਭਾਵੇਂ ਢਿੱਲ ਮੱਠ ਹੋਏ ਇਸ਼ਨਾਨ ਦਾ ਗੁਣ, ਇਸ਼ਨਾਨ ਨਹੀਂ ਗੁਣਾ। ਢਿੱਲ ਮੱਠ ਹੋਏ ਤਾਂ ਤੱਤਾ ਪਾਣੀ ਕਰ ਲਓ, ਹੋਰ ਢਿੱਲ ਮੱਠ ਪਾਣੀ ਪਾ ਲਓ ਪਾਣੀ 'ਚ, ਤੇਲ ਪਾ ਲਓ ਪਾਣੀ 'ਚ, ਪਾਵ ਕੇ ਨਿਤਨੇਮ ਇਸ਼ਨਾਨ ਦਾ ਵੀ ਨਹੀਂ ਗਾਉਣਾ, ਕੋਈ ਵੀ ਨਿਤਨੇਮ ਆ। ਬਾਬਾ ਜੀ ਨੇ ਭਾਵੇਂ ਉਸ ਕਠਿਨ ਕੰਮ ਸੀਗਾ, ਅੰਮ੍ਰਿਤ ਵੇਲਾ 12 ਵਜੇ ਹਨੇਰੀ ਚੱਲ ਪਈ ਹੈ, ਨਾਲ ਮੀਂਹ ਚੱਲਦਾ ਨਿਗਾ, ਤੇ ਸਤਿਗੁਰ ਨੇ ਉਸ ਨਿਤਨੇਮ ਨੇ ਗਵਾਇਆ, ਮੋਢੇ ਤੇ ਗਾਗਰ ਰੱਖ ਲਈ ਆ, ਚੱਲ ਪਿਆ। ਪੰਜ ਲਿਖਦੇ ਇੰਨੀ ਹਨੇਰੀ ਜੋਰਾਂ ਵਿੱਚ ਹੈ ਕਿ ਕਦੀ ਤੇ ਹਨੇਰੀ ਇੱਧਰ ਵੱਜਦੀ, ਕਦੇ ਕਿਸੇ ਮੁੜ ਨਾ ਬਾਬਾ ਜੀ ਵੱਜਦੇ ਹੈ, ਕਦੀ ਕਿਸੇ ਟੋਏ 'ਚ ਵੱਜਦੇ ਹੈ, ਪਰ ਪੁੱਠੀ ਪੈ ਨਹੀਂ ਫੇਰੀ, ਸਿੱਧਾ ਨਹੀਂ ਗਏ। ਉਸੇ ਤਰ੍ਹਾਂ ਹੀ ਉਹਦਾ ਵਿਖੜਾ ਰਾਹ ਸੀ, ਜੰਗਲ ਸੀ, ਰੁੱਖ ਸਨ, ਅਤੇ ਬਾਬਾ ਜੀ ਨੂੰ ਖੁੰਗੀਆਂ ਵੱਜ ਵੱਜ ਕੇ ਸਰੀਰ 'ਚੋਂ ਲਹੂ ਵਗ ਰਿਹਾ ਸੀ, ਖੁੰਗੀਆਂ ਵੱਜ ਵੱਜ ਕੇ ਟੋਇਆਂ 'ਚ ਡਿੱਗ ਡਿੱਗ ਕੇ ਲਹੂ ਵਗ ਰਿਹਾ ਸੀ, ਪਰ ਨਿਯਮ ਨਹੀਂ ਗਵਾਇਆ। ਮੁੱਖ ਦੇ ਵਿੱਚੋਂ ਵਾਹਿਗੁਰੂ ਸਤਨਾ, ਵਾਹਿਗੁਰੂ ਸਤਨਾ, ਵਾਹਿਗੁਰੂ ਜਾਂਦੇ ਹੋਏ ਉੱਦਾਂ ਹੀ ਜਾ ਕੇ ਫਿਰ ਡੰਡੌਤ ਕੀਤੀ ਦਮਦਮ ਸਾਹਿਬ, ਫਿਰ ਸਿੱਧੇ ਚੱਲ ਪਏ। ਫਿਰ ਉਸੇ ਤਰੀਕੇ ਦੇ ਨਾਲ ਜਿੱਦਾਂ ਰੋਜ਼ਾਨਾ ਕਰਦੇ ਸਨ, ਉਸੇ ਤਰ੍ਹਾਂ ਸਤਿਗੁਰ ਨੇ ਪਹਿਲਾਂ ਆਪ ਇਸ਼ਨਾਨ ਕੀਤਾ, ਫਿਰ ਗਾਗਰ ਭਰੀ ਆ, ਮੋਢੇ ਦਰਾਖੀ ਆ, ਤੁਰ ਪਏ ਨੇ ਨਾਲ ਜਾਪ ਕਰਦੇ ਆਉਂਦੇ ਸਤਨਾ ਵਾਹਿਗੁਰੂ ਦਾ, ਤੁਰੇ ਆ ਰਹੇ। ਜਦੋਂ ਖਡੂਰ ਸਾਹਿਬ ਆਏ ਆ ਤੇ ਖਡੂਰ ਸਾਹਿਬ ਨਾਲ ਹੀ ਖੱਡੀ ਪੈਂਦੀ ਸੀ ਕਿਸੇ ਜਲਾਏ ਦੀ, ਉਹਦੇ ਲਾਗੋਂ ਦੀ ਲੰਘਣਾ ਸੀ, ਪਰ ਐਸੀ ਪਰਜਾ ਪਿਆ, ਉਦੋਂ ਹਨੇਰੀ ਆਈ, ਹਨੇਰੀ ਦਾ ਬੁੱਲਾ ਵੱਜਿਆ ਤੇ ਬੁੱਲੇ ਨੇ ਧੱਕਾ ਮਾਰਿਆ ਤੇ ਬਾਬਾ ਜੀ ਖੱਡੀ 'ਚ ਡਿੱਗ ਪਏ। ਖੱਡੀ 'ਚ ਡਿੱਗੇ ਤੇ ਪਰ ਮਹਾਰਾਜ ਨੇ ਫਿਰ ਵੀ ਉਹ ਜਿਹੜਾ ਗੜਵਾ ਸੀ, ਗਾਗਰ ਸੀ, ਉਹਦਾ ਹੱਥ ਨਹੀਂ ਛੱਡਿਆ, ਉੱਤੋਂ ਹੱਥ ਕੁੱਟ ਕੇ ਫੜੀ ਰੱਖਿਆ। ਜਦੋਂ ਖੜੱਬ ਕਰਕੇ ਵੱਜੀ ਗਾਗਰ ਥੱਲੇ ਤੇ ਖੜਾਕ ਹੋਇਆ ਤੇ ਜਲਾਇਆ ਕਹਿੰਦਾ ਇਹ ਕੌਣ ਆ, ਬਾਅਦ ਖੜਾਕਾ ਕਾਹਦਾ ਹੋਇਆ? ਤੇ ਉਹਦੀ ਘਰਵਾਲੀ ਕਹਿੰਦੀ ਹੈ ਖੜਾਕਾ ਕਾਹਦਾ ਨਾ, ਉਹ ਹੋਣਾ ਨਥਾਵਾਂ ਨਾ ਦਾ ਘਰ ਨਾ ਦੱਸਿਆ, ਤੇ ਕੁੜਮਾਂ ਦੇ ਆਣ ਕੇ ਗਾਗਰ ਢੋਂਦਾ ਫਿਰਦਾ। ਕੁੜਮਾਂ ਜਾਰੀ ਬਣਦੀ ਸੀ ਕਿਉਂਕਿ ਸਤਿਗੁਰ ਦਾ, ਸਤਿਗੁਰ ਦੀ ਗੁਰੂ ਅੰਗਦ ਦੇਵ ਦੀ ਲੜਕੀ ਜਿਹੜੀ ਹੈ ਗੁਰੂ ਅਮਰਦਾਸ ਦੇ ਭਰਾ ਦੇ ਪੁੱਤਰ ਨਾਲ ਵਿਆਹੀ ਹੋਈ ਸੀ, ਉਸ ਮੈਨੂੰ ਜਾਂ ਸਮਾਂ ਲੱਗਦਾ। ਸੋ ਇੱਦਾਂ ਕਰਕੇ ਮਾਂ ਜੀ ਨੂੰ ਕਿਤੇ ਉਹ ਸੇਵਾ ਨਹੀਂ ਲੱਭੀ, ਕਿਤੇ ਕੰਮ ਨਹੀਂ ਲੱਭਦੇ, ਕੁੜਮਾਂ ਦੇ ਆ ਕੇ ਗਾਗਰਾਂ ਢੋਂਦਾ ਫਿਰਦਾ ਤੇ ਨਾਲੇ ਗਿਆ ਨਥਾਵਾਂ। ਜਦੋਂ ਇਹ ਵਚਨ ਸਤਿਗੁਰ ਦੇ ਕੰਨੀ ਪਿਆ ਤੇ ਸਾਧੂ ਕਹਿਣ ਲੱਗਾ ਝੱਲੀਏ, ਮੈਂ ਤੇ ਥਾਂ ਵਾਲਾ, ਮੈਨੂੰ ਤੇ ਮਹਾਂ ਗਿਆਨੀ ਗੁਰੂ ਲੱਭਾ, ਮੈਨੂੰ ਤੇ ਮਸਾਂ ਹੀ ਗਿਆਨੀ ਗੁਰੂ ਲੱਭਾ, ਮੈਂ ਤੇ ਥਾਂ ਵਾਲਾ, ਜੋ ਝੱਲੀਏ ਗਿਆ ਤੇ ਉਸੇ ਨੂੰ ਝੱਲ ਹੋ ਗਿਆ, ਸ਼ਦਾ ਹੋ ਗਿਆ, ਸਿਰਮਾਨ ਲੈ ਗਈ, ਲੀੜੇ ਪਾਲ ਦੇ। ਪਰ ਸਤਿਗੁਰੂ ਨੇ ਗਾਗਰ ਚੁੱਕੀ, ਆਣ ਕੇ ਆਪਦਾ ਨਿਯਮ ਦੇ ਨਾਲ 3 ਵਜੇ ਦੇ ਨਾਲ ਸਤਿਗੁਰੂ ਗੁਰੂ ਅੰਗਦ ਦੇਵ ਦਾ ਇਸ਼ਨਾਨ ਕਰਾ ਦਿੱਤਾ। ਇਸ਼ਨਾਨ ਕਰਿਆ ਉਹਨੂੰ ਝੱਲ ਹੋ ਗਿਆ, ਚਲੋ ਕਥਾ ਜਿਹਾ ਉਹਨਾਂ ਫੜੀ, ਉਹਨੂੰ ਵੱਧਾ ਬੋਧਾ ਆਪਣਾ ਰੁੱਖਾਂ ਨਾਲ ਖਾਣ ਨਾਲ ਰੱਸਿਆਂ ਦੇ ਨਾਲ ਦਿਨ ਚੜ੍ਹਿਆ ਤੇ ਦਿਨ ਜਦੋਂ ਚੜ੍ਹੇ ਤੇ ਸਤਿਗੁਰੂ ਜੀ ਦਰਸ਼ਨ ਤਾਂ ਦਰਸ਼ਨ ਦਾਰੇ ਕਰਨੀਆਂ ਤੇ ਗੁਰੂ ਅਮਰਦਾਸ ਜੀ ਪਰੇ ਪਰੇ ਫਿਰਨ ਡੇ ਨੇ ਪਰੇ ਪਰੇ ਤੇ ਚਿਹਰੇ ਚੋਂ ਸਰੀਰ ਚੋਂ ਉਦਾਂ ਖੁੰਗੀਆਂ ਵਾਜਵੇ, ਚੋਲਾ ਸਾਰਾ ਵੱਟਦਾ ਹੋਇਆ, ਚੋਲਾ ਵੱਟਦਾ ਹੋਇਆ, ਲਹੂ ਵਗੰਡਿਆ ਹੋਇਆ, ਐਸੀ ਅਵਸਥਾ ਬਣੀ ਹੋਈ ਹੈ। ਸੋ ਇੱਦਾਂ ਕਰਕੇ ਜਦੋਂ ਉਹਨੂੰ ਝੱਲੀ ਨੂੰ ਫੜ ਕੇ ਖੜੇ ਹੈ ਕਿ ਮਹਾਰਾਜ ਜੀ, ਮਾਰੀ ਕੀ ਗੱਲ ਹੋਈ ਹੈ, ਉਹਨਾਂ ਸਾਰੀ ਗੱਲ ਦੱਸੀ ਹੈ ਤੇ ਸਤਿਗੁਰੂ ਜੀ ਕਹਿੰਦੇ ਬਾਬਾ ਜੀ ਦੀ ਖੜਾ ਲਿਆਓ, ਜਿਹੜੇ ਗੁਰੂ ਅਮਰਦਾਸ ਜੀ ਖੜਾ ਮੋਦੀ ਜੀ ਖੜਾ ਲੈ ਕੇ ਉਹਦੇ ਸਿਰ ਤੇ ਲਾਈ ਦਾ ਝੱਲ ਹਟ ਗਿਆ ਤੇ ਗਾਂ ਵੀ ਐਸਾ ਕੰਮ ਕਿਸੇ ਸਾਧੂ ਸੰਤ ਨੂੰ ਮਖਾਓ ਜਾਂ ਟਿੱਚ ਨਹੀਂ ਗਾ ਨਹੀਂ ਕਰ ਦੱਸਿਆ ਨਾ। ਫਿਰ ਇੱਦਾਂ ਕਰਕੇ ਉਹਨਾਂ ਦਾ ਐਸੀ ਵਸਦਾ ਤੇ ਉਹੋ ਜਿਹੇ ਬੁਰੇ ਕਰਮ ਟਿੱਚਾਂ ਗਵਰਨ ਵਾਲੇ ਨੂੰ ਮਾੜੀ ਟੇਢੀਆਂ ਜੂਨਾਂ ਦਾ ਉਹਨੂੰ ਮਿਲਦਾ ਜੀ, ਸਿੰਘਾਂ ਵਾਲੀ ਗੱਲ ਤੋਂ ਸਰਨ ਕਰ ਲਈ ਕਥਾ। ਸੋ ਇੱਦਾਂ ਕਰਕੇ ਭਾਵ ਉਸੇ ਵੇਲੇ ਸਤਿਗੁਰ ਨੇ ਫਿਰ ਆਵਤ ਕਰਕੇ ਮਾਰੇ ਇਸ਼ਨਾਨ, ਨਵੇਂ ਵਸਤਰ ਪਾ ਕੇ ਤੇ ਗੁਰਗੱਦੀ ਤੇ ਬਿਠਾ ਦਿੱਤਾ। ਇਹ ਸੇਵਾ ਭਾਵ ਕਿ ਭਾਈ ਜੀ ਕਥਨ ਕਰਦੇ, ਭਾਈ ਗੁਰਦਾਸ ਜੀ ਕਿ ਗੁਰੂ ਕੇ ਸਿੱਖ ਨੂੰ ਪਾਣੀ ਵੇ ਸ਼ਰਧਾ ਦੇ ਨਾਲ ਅੰਮ੍ਰਿਤ ਵਿੱਚ ਇਸ਼ਨਾਨ ਕਰਾ ਦੇਣਾ, ਐਡਾ ਵੱਡਾ ਪੁੰਨਿਆ ਕਿ 5 ਵਾਰਾਂ ਗੰਗਾ ਜਾਵੇ, 5 ਵਾਰਾਂ ਤਰਵੈਣੀ ਦਾ ਇਸ਼ਨਾਨ ਕਰੇ, ਐਡਾ ਵੱਡਾ ਪੁੰਨਿਆ ਕਿ ਗੁਰੂ ਕੇ ਸਿੱਖ ਦਾ ਅੰਮ੍ਰਿਤ ਵਿੱਚ ਇਸ਼ਨਾਨ ਕਰਾ ਦੇ। ਅੱਜ ਤੇ ਬੜਾ ਸੌਖਾ, ਅੱਜ ਤੇ ਬੜੀ ਸੌਖੀ ਗੱਲ ਆ, ਇਸ਼ਨਾਨ ਕਰਾਉਣਾ ਜਾਂ ਪੱਖਾ ਝੱਲਣਾ, ਗੁਰਬਾਣੀ ਜਾਂਦਾ ਪੱਖਾ ਫੇਰੀ ਪਾਣੀ ਢੋਣਾ ਬੜੀ ਸੌਖੀ ਗੱਲ ਆ, ਅੱਜ ਤੇ ਪੈਸੇ ਨਾਲ ਚੱਲ ਜਾਂਦਾ, ਪੈਸੇ ਨਾਲ ਪੱਖਾ ਤੁਸੀਂ ਇੱਥੇ ਲਿਆ ਕੇ ਲਾਉਣ ਦੇ, ਭਾਵੇਂ ਉਹ ਕਿਸੇ ਮੁਲਕ 'ਚ ਬੰਦਾ ਬੈਠਾ ਹੋਇਆ, ਉਹਨੂੰ ਉੱਥੇ ਬੈਠੇ ਪੱਖਾ ਝੱਲਣ ਦੀ ਉਹਨੂੰ ਫਲ ਮਿਲ ਜਾਂਦਾ, ਪੱਖਾ ਜਾਂ ਉੱਥੇ ਫਲ ਮਿਲ ਜਾਂਦਾ। ਤੁਸੀਂ ਪੈਸੇ ਨਾਲ ਟੂਟੀਆਂ ਲਾਦੀਆਂ, ਪਾਣੀ ਹੱਥ ਧੋਣ ਦਾ ਬੰਦਾ, ਜਲ ਉੱਠਦਾ, ਇਸ਼ਨਾਨ ਕਰਦਾ, ਭਾਵੇਂ ਕਿਸੇ ਕਿਸੇ ਮੁਲਕ 'ਚ ਬੈਠਾ ਹੋਇਆ, ਉਹਨੂੰ ਇਸ਼ਨਾਨ ਕਰਨ ਦਾ ਇੱਥੇ ਪੁੰਨ ਮਿਲ ਜਾਂਦਾ, ਇੱਥੇ ਪੁੰਨ ਮਿਲ ਜਾਂਦਾ। ਇੱਕ ਦਿਨ ਮਹਾਂਪੁਰਖਾਂ ਕਥਾ ਦੱਸਿਆ ਕਿ ਬੰਦੇ ਕੋਲ ਜਿਵੇਂ ਸਰੀਰ ਹੈ, ਜਿਵੇਂ ਮਹਾਂਪੁਰਖਾਂ ਹੁਣੇ ਇੱਕ ਪੰਗਤੀ ਸਰਨ ਕਰਾਈ ਹੈ ਕਿ ਉਹ ਕਦਮ ਕਦਮ ਲਿਖੇ ਹੈ, ਜਦੋਂ ਬੰਦਾ ਘਰੋਂ ਤੁਰਦਾ ਤੇ ਸਤਿਗੁਰੂ ਕਰੋੜਾਂ ਪੈਂਡਾ ਅੱਗ ਹੀ ਲੈਣ ਜਾਂਦੇ ਆ। ਇਸੇ ਤਰ੍ਹਾਂ ਮਹਾਂਪੁਰਖ ਦੱਸ ਰਹੇ ਸਨ ਕਿ ਮਨੁੱਖ ਨੂੰ ਕੁਝ ਵੀ ਮਿਲ ਗਿਆ, ਸਰੀਰ ਮਿਲ ਗਿਆ, ਅੰਗ ਮਿਲ ਗਿਆ, ਹੱਥ ਪੈਰ ਮਿਲ ਗਿਆ ਤੇ ਅੱਖਾਂ ਮਿਲ ਗਈਆਂ ਨੇ, ਕੰਨ ਮਿਲ ਗਏ ਨੇ, ਉਹਨੂੰ ਸਾਰਿਆਂ ਕੋਲ ਕੰਮ ਲੈਣਾ ਚਾਹੀਦਾ। ਜਿੱਦਾਂ ਗੁਰੂ ਆਨੰਦ ਸਾਹਿਬ ਸੋਭਾ ਨੂੰ ਅਲੱਗ ਅਲੱਗ ਦੱਸਿਆ, ਅੱਖਾਂ ਨੂੰ ਵੱਖਰਾ ਦੱਸਿਆ, ਰਸਨਾਂ ਨੂੰ ਵੱਖਰਾ ਦੱਸਿਆ, ਕੰਨਾਂ ਨੂੰ ਵੱਖਰਾ ਦੱਸਿਆ। ਤੇ ਇੱਦਾਂ ਕਰਕੇ ਸਾਰਿਆਂ ਕੋਲੋਂ ਕੰਮ ਲੈਣਾ ਚਾਹੀਦਾ। ਜੇ ਅੱਖਾਂ ਮਿਲੀਆਂ ਤੇ ਅੱਖਾਂ ਦੇ ਨਾਲ ਸਤਿਗੁਰੂ ਦੇ ਦਰਸ਼ਨ ਕਰਨੇ, ਜੇ ਕੰਨ ਮਿਲੇ ਤੇ ਕੰਨਾਂ ਦੇ ਨਾਲ ਗੁਰਬਾਣੀ ਸਰਵਣ ਕਰਨੀ ਹੈ, ਜੇ ਜੀਵ ਮਿਲ ਗਈ ਤੇ ਜੀਵ ਦੇ ਨਾਲ ਕੁਛ ਨਾ ਕੁਛ ਬੋਲੇ, ਕੁਛ ਨਾ ਕੁਛ ਮਹਾਂਪੁਰਖਾਂ ਨੂੰ, ਬਾਬਾ ਸੰਤ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ, ਉਹਨਾਂ ਨੂੰ ਕੋਈ ਨੁਕਸ ਪੈ ਗਿਆ ਜੇ ਡਾਕਟਰ ਨੇ ਬੰਦ ਕਰਤਾ ਤੁਸੀਂ ਬੋਲਣਾ ਨਹੀਂ। ਉਹਨੇ ਕਿਹਾ ਠੀਕ ਆ, ਬੋਲਣਾ ਮੈਂ ਨਹੀਂ ਹਟਣਾ, ਕਿਤੇ ਮੇਰੀ ਇਹ ਡਿਊਟੀ ਹੈ। ਮੈਂ ਕੱਲ ਰਾਤੀ ਸਮਾਪਤੀ ਕਰਨ ਵਚਨ ਕੀਤਾ ਸੀ ਨਾ ਕਿ ਮੈਂ ਕਿਹਾ ਸਿੰਘ ਕਹਿੰਦੇ ਸੰਗਤ ਘੱਟ, ਮੈਂ ਘੱਟ ਵੱਧ ਦੀ ਗੱਲ ਨਹੀਂ, ਸਾਡੀ ਡਿਊਟੀ ਹੈ ਆਪਾਂ ਡਿਊਟੀ ਕਰਨ। ਇੱਕ ਤਾਂ ਸ੍ਰੀ ਗੁਰੂ ਨਾਨਕ ਜੀ ਨਾ ਜਦੋਂ ਗਏ ਨੇ ਇੱਧਰ ਨੂੰ ਕਸ਼ਮੀਰ ਨੂੰ ਅਤੇ ਪਹਾੜੀ 'ਤੇ ਚੜ੍ਹੇ ਅਤੇ ਪਹਾੜੀ 'ਤੇ ਬਹੁਤ ਵਧੀਆ ਜਗ੍ਹਾ, ਇੱਦਾਂ ਸਾਫ਼ ਜਗ੍ਹਾ ਸੀ ਦੂਰ ਤੱਕ, ਅਤੇ ਗੁਰੂ ਨਾਨਕ ਜੀ ਕਹਿੰਦੇ ਮਰਦਾਨਿਆਂ ਕਿੱਡੀ ਵਧੀਆ ਜਗ੍ਹਾ, ਇੱਥੇ ਆਪਾਂ ਸਿਮਰਨ ਕਰੀਏ ਕੀਰਤਨ ਕਰੀਏ ਕੀਰਤਨ ਕਰੀਏ। ਉੱਥੇ ਫਿਰ ਬਾਬਾ ਗੁਰੂ ਨਾਨਕ ਜੀ ਕੀਰਤਨ ਕਰਨ ਲੱਗ ਪਏ ਅਤੇ ਉੱਥੇ ਕਥਾ 'ਚ ਵੈਸੇ ਦੱਸਿਆ ਵੈਸੇ ਵੀ ਮਹੀਨਾ ਕਥਾ ਕੀਰਤਨ ਕਰਦੇ, ਇੱਕ ਮਹੀਨਾ। ਅਤੇ ਮਰਦਾਨਾ ਕਹਿੰਦਾ ਮਹਾਰਾਜ ਇੱਥੇ ਬੰਦਾ ਤਾਂ ਕੋਈ ਵੀ ਨਹੀਂ ਸੁਣ ਲੱਗ, ਕਿਹਨੂੰ ਸੁਣਾਉਂਦੇ ਆਪਾਂ, ਸਤਿਗੁਰੂ ਦੇ ਬਹੁਤ ਸੰਗਤ ਹੈ ਇੱਥੇ, ਇਹ ਕਿੱਥੇ ਆ? ਸਤਿਗੁਰੂ ਉੱਠ ਕੇ ਵੇਖ। ਅਤੇ ਜਦੋਂ ਮਰਦਾਨਾ ਉੱਠ ਗਿਆ ਵੇਖਿਆ ਨਾ ਅਤੇ ਜਿਹਦੀ ਤੱਕ ਕਥਾ ਹੈ ਕਿ ਜਿਹਦੀ ਤੱਕ ਮਰਦਾਨੇ ਦੀ ਨਿਗਾਹ ਗਈ ਉਹਦੀ ਤੱਕ ਸਾਧੂ ਦੇਵਤੇ ਸ਼ਹੀਦ ਸੂਰਮੇ ਯੋਧੇ ਐਂ ਸਮਾਧੀਆਂ ਲਾ ਕੇ ਬੈਠੇ ਨੇ, ਭੀੜ ਕੇ ਬੰਦਾ ਬਹਿਣ ਨੂੰ ਥਾਂ ਹੈ। ਸਾਧੂ ਕਹਿੰਦੇ ਮਰਦਾਨਾ ਜਿਹਦੇ ਕੀਰਤਨ ਹੁੰਦਾ ਜਾਂ ਕਥਾ ਹੁੰਦੀ ਆ ਨਾ ਉੱਥੇ ਗੁਪਤਰੂ ਆਣ ਕੇ ਸੁਣਦੀਆਂ, ਗੁਪਤਰੂ ਆਣ ਕੇ ਕੀਰਤਨ ਸੁਣਦੀਆਂ। ਇਹ ਸੁਣਨਾ ਵੀ ਕੀਰਤਨ ਕੋਈ ਨਹੀਂ ਕਿ ਵੇਖੇ ਗੁਰੂ ਕੇ ਪਿਆਰੇ ਕੀਰਤਨ ਕਰਦੇ, ਇਕੱਲੇ ਇਕੱਲੇ ਕੀਰਤਨ ਕਰਦੇ ਹੁਣ ਘਰ ਆਪਣੇ, ਇਕੱਲੇ ਆਵਾਜ਼ਾਂ ਫੜ ਕੇ ਕੀਰਤਨ ਕਰਨੇ, ਸ਼ਬਦ ਪੜ੍ਹਨੇ, ਫੈਦਾ ਕਰਕੇ ਭਾਵ ਮਰ ਗਿਆ। ਉੱਥੇ ਬਹੁਤ ਸੰਗਤ ਆ, ਸਭਜਨ ਕਰ ਰਿਹਾ ਸਾਂ ਕਿ ਡਿਊਟੀ ਹੈ। ਮੈਂ ਕਿਹਾ ਤੇ ਡਿਊਟੀ ਆਪਣੀ ਸੁਣਨਾ, ਜੇ ਜੇ ਸੁਣ ਉਹਦਾ ਭਲਾ, ਨਾਲ ਸੁਣ ਸਾਨੂੰ ਵੀ ਦੇਣਾ ਕੀ। ਸੋ ਇੱਦਾਂ ਕਰਕੇ ਭਾਵ ਆਪਣੀ ਮੈਂ ਕਿਹਾ ਡਿਊਟੀ ਆਪਾਂ, ਸੋ ਮਹਾਰਾਜ ਨੇ ਮਹਾਂਪੁਰਖਾਂ ਨੇ ਬਖਸ਼ੀ ਹੈ। ਸੋ ਇੱਦਾਂ ਕਰਕੇ ਵਜਨ ਕਿ ਜੋ ਵੀ ਸਰੀਰ ਮਿਲ ਗਏ ਹੈ, ਜੇ ਮਨੁੱਖ ਨੂੰ ਪੈਰ ਮਿਲ ਗਏ ਹੈ ਤੇ ਪੈਰਾਂ ਤੁਰ ਕੇ ਚਲੇ ਜਾਏ, ਜੇ ਮਨੁੱਖ ਨੂੰ ਹੱਥ ਮਿਲ ਗਏ ਹੱਥਾਂ ਨਾਲ ਸੇਵਾ ਕਰ ਲੈ, ਕੁਝ ਵੀ ਸਰੀਰ ਦਾ ਮਿਲਿਆ ਉਹਨੂੰ ਕੰਮ ਲੈਣਾ ਚਾਹੀਦਾ, ਕੰਮ ਲੈਣਾ ਚਾਹੀਦਾ। ਕਈ ਨਾ ਮਿਲਦੇ ਨੀ ਸਰੀਰ ਮਿਲਦਾ, ਤੇ ਮੈਂ ਅਨੰਦਪੁਰ ਸਾਹਿਬ ਬੈਠਾ ਮਹੱਲਾ ਮਹੱਲਾ ਮਨਾਉਣ ਡਿਆ, ਪਰਾਜ ਦੀ ਗੱਲ ਆ, ਇੱਕ ਔਰਤ ਉਹਨੇ ਆਪਦੀ ਲੜਕੀ ਕੁਛੜ ਚੁੱਕੀ, 12 ਸਾਲ ਦੀ ਹਦੀ ਕੁੜੀ ਹੈ, ਕੁਛੜ ਚੁੱਕਿਆ ਉਹਨੇ, ਸੰਗਤ ਬੈਠੀ ਤੇ ਆਣ ਕੇ ਕਹਿੰਦੀ ਇਹਦਾ ਅਰਦਾਸਾ ਕਰੋ, ਇਹ ਧੜ ਖਲੋਤਾ ਹੋਇਆ, ਇਹਦਾ ਧੜ ਚੱਲ ਪਿਆ। ਤੇ ਮੈਂ ਕਿਹਾ ਚਲੋ ਕਰਦੇ ਨੇ ਅਰਦਾਸ, ਮੈਂ ਕਰਦੇ ਨੇ ਪਰ ਅਰਦਾਸ ਇੱਦਾਂ ਮੁਫ਼ਤ ਨਹੀਂ ਕਰਾਉਣੀ ਚਾਹੀਦੀ। ਕਹਿੰਦੀ ਕੀ ਕਹਿ ਚਾਹੀਦਾ? ਮੈਂ ਕਿਹਾ ਚਾਹੀਦਾ ਇਹ ਹੈ ਕਿ ਕੁਛ ਨਾ ਕੁਛ ਤੂੰ ਸੁਖਣਾ ਸੁੱਖ ਲਾ। ਕਹਿੰਦੀ ਕੀ ਸੁੱਖ ਲਾ? ਮੈਂ ਕਿਹਾ ਖੰਡ ਪਾਠ ਸੁੱਖ ਲਾ, ਤੂੰ ਸੁਖਣਾ ਸੁੱਖ ਲਾ ਕਿ ਮੈਂ ਖੰਡ ਪਾਠ ਕਰਾ ਦਾਂਗੀ ਜੇ ਇਹਦਾ ਧੜ ਚੱਲ ਪੈ ਤੇ। ਕਹਿੰਦੀ ਸੱਤ ਵਜੇ ਕਰ ਦਿਓ। ਫਿਰ ਆਹ ਵੀ ਕਹਿੰਦੀ ਹੈ ਪਤਾ ਨਹੀਂ ਇਹਨੇ ਪਾਪ ਕਿਹੜਾ ਕੀਤਾ ਹੈ ਤੇ ਮੈਂ ਕਿਹੜਾ ਪਾਪ ਕੀਤਾ ਹੈ, ਇਹਦਾ ਧੜ ਖਲੋਤਾ ਮੈਂ ਇਹਨੂੰ ਚੁੱਕੀ ਫਿਰਦੀ ਹੈ। ਉਹ ਸਾਥੋਂ ਸਵੈ ਹੀ ਵਚਨ ਲਿਖਿਆ ਨੀ, ਮੈਂ ਮਾਈ ਪਾਪ ਤੇ ਇਹਨੇ ਕੀਤਾ ਹੋਣਾ ਹੈ ਤੇ ਇਹਦਾ ਧੜ ਖਲੋਤਾ ਹੋਇਆ ਹੈ ਤੇ ਤੂੰ ਇਹਨੂੰ ਸਲਾਹ ਦੇ ਤੀ ਉਹਨੇ ਕਰਦੇ ਪਾਪ ਕਰਦੇ ਪਾਪ। ਅੱਜ ਉੱਥੇ ਬੈਠਿਆ ਨਾ ਉਹ ਪੰਜੀ ਆਪਣਾ ਪੜ੍ਹਨ ਡਿਆ ਸੀਗਾ ਹਰਨਾਕਸ਼ ਦੀ ਕਥਾ, ਤੇ ਕਹਿੰਦਾ ਇੰਨਾ ਹਰਨਾਕਸ਼ ਦੇ ਸਿਮਰਨ ਕੀਤਾ, ਕਹਿੰਦਾ ਇੰਨਾ ਹਰਨਾਕਸ਼ ਪਰਮਾਤਮਾ ਨੂੰ ਸਾਹਮਣੇ ਖਿਲਾਰ ਕੇ ਵਰ ਲੈ ਲੇ ਤੇ ਬਾਹਰੇ ਦੁਸ਼ਟ ਕਿਉਂ ਗਿਆ ਉਹਨੂੰ? ਗੁਰੂ ਰਾਮਦਾਸ ਨੇ ਉਹਨੂੰ ਦੁਸ਼ਟ ਕਿਹਾ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦਰਾ। ਮੈਂ ਕਿਹਾ ਉਹਨੇ ਕੰਮ ਦੁਸ਼ਟ ਵਾਲੇ ਕੀਤੇ, ਤਾਪ ਲੈ ਗਏ ਨਾ ਪਰਮਾਤਮਾ ਕੋਲੋਂ, ਸ਼ਕਤੀ ਲੈ ਗਏ ਤੇ ਕੰਮ ਮਾੜੇ ਕਰਨ ਨਾਲ ਉਹਨੂੰ ਦੁਸ਼ਟ ਖਵਾਇਆ। ਇਸ ਕਰਕੇ ਜੇ ਸਿਮਰ ਕਰਨਾ ਹੈ, ਨਾਮ ਜਪਣਾ ਹੈ, ਸਭ ਸੰਗਤ ਕਰਨੀ ਆ, ਦਾਨ ਪੁੰਨ ਕਰਨਾ, ਉਹਦਾ ਫਲ ਤੇ ਮਿਲਣਾ, ਸ਼ਕਤੀ ਮਿਲਣੀ ਹੈ, ਪਰ ਉਹਨੂੰ ਪਹਿਲਾਂ ਸੋਚਣਾ ਕਿ ਸ਼ਕਤੀ ਮਿਲੀ ਹੈ ਕਿੱਥੇ ਵਰਤਣੀ ਹੈ। ਹੋਰ ਨਾ ਗਰੀਬਾਂ ਦੇ ਧੱਪ ਤੋਂ ਜ਼ੋਰ ਲਾ ਦੇ, ਧੱਕਾ ਜ਼ੁਲਮ ਹੀ ਕਰਨ ਤੇ ਲਾ ਦੇਵੇ। ਸੋ ਇੱਦਾਂ ਕਰਕੇ ਮੈਂ ਉਹਨੇ ਜ਼ੁਲਮ ਕੀਤੇ ਤਾਂ ਉਹਨੂੰ ਪਰਮਾਤਮਾ ਨੇ ਦੁਸ਼ਟ ਕਿਹਾ। ਅੱਜ ਵੀ ਕੋਈ ਗੁਰੂ ਕੇ ਪਿਆਰੇ ਸ਼ਕਤੀ ਮਿਲਦੀ ਹੈ ਸਿਮਰਨ ਕਰਨ ਨਾਲ, ਪਰ ਉਹਨੂੰ ਵਰਤਣ ਦੀ ਪਹਿਲਾਂ ਮੈਂ ਉਹਨੂੰ ਬਣਾਉਣੀ ਹੈ। ਵਜਨ ਕਰ ਰਿਹਾ ਸਾਂ ਏਦਾਂ ਕੋਈ ਮਾਮਲੇ 'ਚ ਪੈਸਾ ਮਿਲਿਆ, ਪੈਸੇ ਗੁਰਦੁਆਰੇ ਪੈਸੇ ਨਾਲ ਬਣਿਆ ਹੋਏ, ਕਿੱਦਾਂ ਸੁੰਦਰ ਬਣਿਆ, ਦਰਸ਼ਨ ਉੱਪਰ ਵੀ ਕਰਕੇ ਆਏ ਮਾਰੀ ਬਖਸ਼ਿਸ਼, ਪੈਸੇ ਨਾਲ ਬਣਿਆ ਨਾ। ਤੂੰ ਕਥਾ ਮਹਾਂਪੁਰਖ ਦੱਸ ਰਿਹਾ ਸਾਂ ਨਾ ਕਿ ਮਨੁੱਖ ਨੂੰ ਜੋ ਵੀ ਵਸਤੂ ਮਿਲ ਗਈ ਹੈ ਉਹਦੇ ਕੋਲ ਕੁਛ ਨਾ ਕੁਛ ਗੁਰੂ ਖਾਤੇ ਤੁਰ ਕੇ ਜਾਣਾ, ਦਰਸ਼ਨ ਕਰਨੇ, ਕੀਰਤਨ ਸੁਣਨਾ, ਜਬਾਨ ਨਾਲ ਸਿਮਰਨ ਕਰਨਾ ਵਾਹਿਗੁਰੂ ਦਾ, ਉਹਦੇ ਕੋਲ ਜੇ ਪੈਸਾ ਮਿਲਿਆ ਪੈਸੇ ਉਹ ਕੰਮ ਲੈ ਲੇ, ਜੇ ਪੈਸਾ ਮਿਲਿਆ ਪੱਖਾ ਵੀ ਲਾ ਦੇ, ਕੋਈ ਟੂਟੀਆਂ ਲਾ ਦੇ, ਕੋਈ ਰਾਜ ਬਣਾ ਦੇ, ਮਾੜਾ ਰਾਜ ਬਣਾ ਦੇਵੇ, ਪਾਪ ਕੁਛ ਨਾ ਕੁਛ ਕਰੇ, ਸੋਇਆ ਕਿਤੇ ਕਮਰਾ ਹੀ ਬਣਾ ਦੇ। ਏਦਾਂ ਕਥਾ ਜਾਇਜ ਦੱਸਿਆ, ਕੋਈ ਰਾਣੀ ਕਥਾ ਸੁਣ ਲਈ ਸੀ ਤੇ ਉਹਨਾਂ ਮਹਾਂਪੁਰਖ ਨੇ ਕਹਿੰਦਾ ਮਹਾਂਪੁਰਖੋ ਮੇਰੇ ਨਾਂ ਦਾ ਇੱਥੇ ਕਮਰਾ ਬਣਾ ਦਿਓ, ਪੈਸੇ ਦੇ ਦਿੱਤੇ ਤੇ ਘਰ ਚਲੇਗੀ ਤੇ ਜਾ ਕੇ ਰਾਜੇ ਨੂੰ ਵਚਨ ਕੀਤਾ ਕਿ ਉੱਥੇ ਮਹਾਂਪੁਰਖਾਂ ਵਚਨ ਕੀਤਾ ਸੀ ਕਿ ਜੋ ਵਸਤੂ ਪਰਮਾਤਮਾ ਬਖਸ਼ੀ ਹੈ ਉਹਦੇ 'ਚ ਗੁਰੂ ਖਾਤੇ ਕੁਛ ਨਾ ਕੁਛ ਸਰੀਰ ਦਾ ਕੁਝ ਵੀ ਲਾਉਣਾ ਚਾਹੀਦਾ, ਜੇ ਪੈਸਾ ਇਹਦਾ ਪੈਸਾ ਹੀ ਗੁਰੂ ਘਰ ਕੁਝ ਨਾ ਕੁਝ ਬਣਾ ਦੇ। ਤੇ ਕਹਿੰਦੀ ਹੈ ਕਿ ਮੈਂ ਕਮਰੇ ਦੇ ਪੈਸੇ ਦੇ ਆਈ ਹਾਂ, ਕਿਤੇ ਅੱਗੇ ਜਾ ਕੇ ਮਿਲ ਜਾਂਦਾ। ਰਾਜਾ ਜਾਸੀ ਸੀ ਉਹ ਕ੍ਰੋਧ ਜਾ ਗਿਆ, ਕਹਿੰਦਾ ਐਵੇਂ ਪੈਸਾ ਖਰਾਬ ਕੀਤਾ ਜੀ, ਇਵੇਂ ਸਾਧ ਇੱਦਾਂ ਕਹਿੰਦੇ ਹੁੰਦੇ ਆ, ਕਾਹਨੂੰ ਪੈਸਾ ਖਰਾਬ ਕਰਨਾ ਜੀ ਤੁਸੀਂ? ਕਰਦਿਆਂ ਕਰਦਿਆਂ ਗੁੱਸਾ ਵੱਧਦਾ ਗਿਆ, ਕੋਈ ਗੱਲ ਜੇ ਮੁਕਾ ਦੀ ਮੁੱਕ ਜਾਂਦੀ, ਨਾ ਮੁਕਾਈ ਤੇ ਕ੍ਰੋਧ ਵੱਧਦਾ ਜਾਂਦਾ। ਵਧਦਾ ਗਿਆ ਵਧਦਿਆਂ ਵਧਦਿਆਂ ਕਹਿੰਦਾ ਰਾਣੀ ਤੂੰ ਆਪ ਜੀ ਤਿਆਰੀ ਕਰ ਲਾ, ਕੱਲ ਨੂੰ 12 ਵਜੇ ਤੇਰੀ ਮੌਤ ਦੀ, ਤੈਨੂੰ ਮਾਰ ਦੇਣਾ। ਹੁਣ ਗੱਲ ਮੁੰਡੀ ਤੇ ਰਾਜੇ ਦੀ ਗੱਲ ਆ, ਹੁਕਮ ਕਰਦਾ ਕੱਲ ਨੂੰ ਤੇਰੀ ਮੌਤ ਆ। ਰਾਣੀ ਬੜੀ ਖੁਸ਼ ਹੋਈ, ਕਹਿੰਦੀ ਬੜੀ ਖੁਸ਼ੀ ਵਾਲੀ ਗੱਲ ਹੈ, ਮਰਨਾ ਤਾਂ ਉੱਦਾਂ ਵੀ ਆ, ਜੇ ਪਤੀ ਔਰਤ ਨੂੰ ਮਾਰਦੇ ਹੋਰ ਕੀ ਲੈਣਾ ਮੈਂ। ਜਿਹੜਾ ਪਤੀ ਹੈ, ਕਿਉਂ ਜਿਵੇਂ ਮਹਾਂਪੁਰਖ ਦੱਸਦੇ ਹੁੰਦੇ, ਜਿਵੇਂ ਲੜਕੀ ਹੈ ਉਹਦਾ ਨਾਂ ਲਿਖੀਏ ਤੇ ਲਿਖੀ ਦਾ ਫਲਾਣੀ ਦੀ ਕੁੜੀ ਹੈ, ਤੇ ਜਦੋਂ ਉਹਦਾ ਲੜ ਫਲਾਣ ਦਾ ਪਿਤਾ ਤੇ ਉਦੋਂ ਬਾਅਦ ਪੁੱਛੀਏ ਤੇ ਫਿਰ ਕਹਿੰਦੀ ਫਿਰ ਲਿਖਿਆ ਫਲਾਣੀ ਦੀ ਔਰਤ ਹੈ, ਉਦੋਂ ਜ਼ਿੰਮੇਵਾਰੀ ਪਤੀ ਦੀ ਹੈ, ਜੇ ਪਤੀ ਦੀ ਜ਼ਿੰਮੇਵਾਰੀ ਆ ਤੇ ਪਤੀ ਮਾਰਦੇ ਹੋਰ ਕੀ ਚਾਹੀਦਾ, ਬੜੀ ਖੁਸ਼ੀ ਵਾਲੀ ਗੱਲ ਹੈ। ਚਲੋ ਜਾ ਕੇ ਰਾਤ ਪੈ ਗਈ, ਸੌਂ ਗਿਆ, ਉਹ ਕਥਾ ਜਾ ਕੇ ਉਹਨੂੰ ਰਾਤ ਸੁੱਤੇ ਪਿਆ ਸੁਪਨਾ ਆਇਆ ਕਿ ਰਾਜਾ ਮਰ ਗਿਆ। ਜਦੋਂ ਰਾਜਾ ਮਰ ਗਿਆ ਤੇ ਜਮ ਦੂਤ ਰਹਿ ਕੇ ਹੁਣ ਤੁਰ ਪਿਆ, ਤੇ ਨਾਲੇ ਮਾਰਦੇ ਕੁੱਟਦੇ ਬੜਾ। ਗੁਰਬਾਣੀ ਚ ਆਉਂਦਾ ਨਾ, ਜੇ ਮਹਾਂ ਭਿਆਨ ਦੂਤ ਜਮ ਦਲੈ ਤੇ ਕੇਵਲ ਨਾਮ ਸੰਗ ਤੇਰੇ ਚਲੇ, ਦਲੇ ਕਹਿੰਦੇ ਮਾਰਦੇ, ਮਹਾਂ ਭਿਆਨ ਕੇ ਡਰਾਉਣੇ, ਬਹੁਤ ਡਰਾਉਣੇ ਆ, ਮਾਰਦੇ ਕੁੱਟਦੇ ਬੜਾ, ਪਰ ਉੱਥੇ ਨਾਮ ਨੇ ਛਡਾਉਣਾ। ਜਦੋਂ ਉਹਨੂੰ ਕੁੱਟ ਪੈਂਦੀ ਹੈ ਬੜੀ, ਤੇ ਉਦੋਂ ਹਵਾ ਤੇਜ਼ ਚੱਲਦੀ ਹੈ ਤੇ ਕਹਿੰਦਾ ਮੈਨੂੰ ਕੋਈ ਕਮਰੇ ਚ ਵਾੜ ਦਿਓ, ਠੰਡ ਬੜੀ ਹੈ। ਹੁੰਦਾ ਕਮਰਾ ਤੋਂ ਬਣਾਇਆ ਕੋਈ ਨੀ, ਉਹ ਲਈ ਜਾਂਦੇ, ਥੋੜਾ ਦੂਰ ਜਾਂਦਾ ਹੈ ਤੇ ਅਗਲੇ ਨੂੰ ਇੱਕ ਕਮਰਾ ਬਣਿਆ, ਉਹਦੀ ਰਾਣੀ ਦਾ ਨਾਮ ਲਿਖਦਾ, ਮੇਰੀ ਰਾਣੀ ਦਾ ਕਮਰਾ ਹੈ। ਕਹਿੰਦੇ ਠੀਕ ਹੈ, ਤੇਰੀ ਰਾਣੀ ਉੱਥੇ ਸੀ, ਇੱਥੇ ਅੱਗੇ ਕੋਈ ਨੀ। ਗੁਰਬਾਣੀ ਚਾਹੁੰਦਾ ਜੇ ਮਾਂ ਜੇ ਮਾਤ ਜੇ ਮਾਤ ਪਿਤਾ ਸੁਤਮੀਤ ਨਾ ਭਾਈ ਮਨੋਹਾ ਨਾਮ ਦੇ ਸੰਗ, ਅੱਗੇ ਨਾ ਕੋਈ ਮਾਤਾ ਨਾ ਪਿਤਾ ਸੁਤਗੇ ਦੇ ਪੁੱਤਰ ਨੂੰ, ਨਾ ਕੋਈ ਮਿੱਤਰ ਨਾ ਕੋਈ ਭਰਾ ਕੇ ਕਿਸੇ ਸਾਥ, ਨਾਮ ਤੋਂ ਬਗੈਰ ਕਿਸੇ ਵੀ ਸਾਥ ਨਹੀਂ ਦੇਣਾ। ਪੂਰ ਜਨਮ ਕੇ ਮਿਲੇ ਸੰਯੋਗੀ ਅੰਤੇ ਕੋ ਨਾ ਸਹਾਜ, ਪੂਰੇ ਜਨਮਾਂ ਕਰਕੇ ਕੋਈ ਸੰਯੋਗੀ ਹੈ ਕਿਸੇ ਦੀ ਔਰਤ ਆ, ਕੋਈ ਪਤੀ ਆ, ਪੁੱਤਰ ਆ, ਧੀ ਆ, ਸੋ ਪਿਓ ਆ, ਅੱਗੇ ਜਾ ਕੇ ਕੋਈ ਨੀ ਗਾ। ਦੇਖਿਆ ਇੱਥੇ ਅੱਗੇ ਪਿੱਛੇ ਉੱਥੇ ਗੱਲ ਉੱਥੇ ਮੋਗੀ ਹੈ, ਪਰ ਉਹ ਕਥਾ ਜਾਏਗਾ ਬਦੋ ਬਦੀ ਵਧਿਆ ਕਿ ਮੇਰੀ ਰਾਣੀ ਦਾ ਕਮਰਾ ਹੈ, ਗਾਂ ਪਰਾਂ ਹੋ ਤੂੰ। ਜਿਹੜਾ ਪਹਿਰੇਦਾਰ ਸੀ ਨਾ, ਉਹਦਾ ਪਿੱਛੇ ਹੱਟ ਤੇਰਾ ਕਮਰਾ ਨਹੀਂ, ਪਰ ਉਹ ਗਾਂ ਬਦੋ ਬਦੀ ਹੋਣ ਲੱਗਿਆ ਤੇ ਉਹਨੇ ਪਹਿਰੇਦਾਰ ਧੱਕਾ ਮਾਰਿਆ, ਰਾਜਾ ਪੁੱਠੀ ਬਣੀ ਪਰਾਂ ਡਿੱਗ ਪਿਆ, ਜੋ ਪਿੱਛਾ ਡਿੱਗਿਆ ਇਕਦਮ ਉਹਨੂੰ ਜਾਗ ਆਈ, ਇਕਦਮ ਆ ਖੁੱਲ ਗਈ ਤੇ ਸ਼ੇਦਨਾ ਉੱਠਿਆ, ਜਾ ਕੇ ਰਾਣੀ ਉੱਠਿਆ ਸੁੱਤੀ ਪਈ ਨੂੰ, ਰਾਣੀ ਉੱਠ, ਕਹਿੰਦਾ ਤੇਰਾ ਤੇ ਕਮਰਾ ਉੱਥੇ ਬਣਿਆ ਹੋਇਆ, ਚੱਲ ਮੈਨੂੰ ਉਹਨਾਂ ਮਹਾਂਪੁਰਖਾਂ ਕੋਲ ਲੈ ਚੱਲ, ਮੈਂ ਵੀ ਕੋਈ ਗੁਰੂ ਘਰ ਸੇਵਾ ਕਰ ਲਾਂ ਥੋੜ੍ਹੀ ਬਿਧੀ, ਪੈਸਾ ਦੇ ਇੱਥੇ ਰਹਿ ਜਾਣਾ ਤੇ ਨਾਲ ਨਹੀਂ ਜਾਣਾ, ਇਹ ਤੇ ਖਿਨਵੇਂ ਪਈ ਬਰਾਈ, ਖਿਨਵੀ ਦੀਆਂ ਵੰਡਣਾ ਪੈਣੀ ਸ਼ੁਰੂ ਹੋ ਜਾਣੀਆਂ ਨੇ, ਚੱਲ ਮੈਨੂੰ ਉਹਨਾਂ ਮਹਾਂਪੁਰਖਾਂ ਚੋਂ ਲੈ ਜਾ, ਮੈਂ ਵੀ ਕੁਛ ਨਾ ਕੁਛ ਕਰ ਲਾਂ, ਪੈਸਾ ਦੇ ਇੱਥੇ ਰਹਿ ਜਾਣਾ। ਤੇ ਇੱਦਾਂ ਕਰਕੇ ਮਹਾਂਪੁਰਖ ਦੱਸਦੇ ਹੁੰਦੇ ਸਨ ਕਿ ਕੋਈ ਵਸਤੂ ਪਰਮਾਤਮਾ ਬਖਸ਼ਦੀ ਹੈ, ਬਖਸ਼ੂ ਪਰਮਾਤਮਾ ਦੀ, ਅੱਖਾਂ ਦਿੱਤੀਆਂ ਨੇ, ਨੱਕ ਦਿੱਤਾ, ਮੂੰਹ ਦਿੱਤਾ, ਜਿਹਨੇ ਤੁਹਾਨੂੰ ਸਾਜ ਸੰਵਾਰ ਸੰਗਾਰਿਆ, ਜਿਹਨੇ ਪਰਮਾਤਮਾ ਇੰਨਾ ਤੁਹਾਨੂੰ ਸੰਵਾਰਿਆ, ਇੰਨਾ ਸ਼ਿੰਗਾਰਿਆ, ਇੰਨਾ ਵਧੀਆ ਬਣਾਇਆ ਤੈਨੂੰ ਕਿ ਤੇਰੇ ਵਰਗਾ ਮਨੁੱਖ ਹੋਰ ਕੋਈ ਬਣਾਇਆ ਨੀ, ਜਿਹਨੇ ਐਡਾ ਸੋਹਣਾ ਤੈਨੂੰ ਬਣਾਇਆ, ਉਹਦੇ ਬਾਰੇ ਕੁਛ ਨਾ ਕੁਛ ਕਰ ਲੈ। ਸੋ ਆਓ ਹੁਣ ਤੁਹਾਨੂੰ ਸਾਖੀ ਦੇ, ਇੱਥੋਂ ਹੀ ਮਹਾਂਪੁਰਖਾਂ ਨੇ ਜੋ ਬਚਨ ਕੀਤਾ, ਇੱਕ ਇੱਕ ਕਦਮ ਦੇਖੀ ਲੱਗਦਾ, ਉਹਦੇ ਚ ਮੈਨੂੰ ਬਚਨ ਯਾਦ ਆਇਆ। ਆਓ ਹੁਣ ਕਥਾ ਜਿਹੜੀ ਚੱਲ ਰਹੀ ਹੈ ਕਿ ਹਰਿਮੰਦਰ ਸਾਹਿਬ ਵਿੱਚ ਬੈਠਾ ਮੱਸਾ ਰੰਗੜ, ਨਾਲ ਸੁੱਖਾ ਨਾ ਹੁੱਕਾ ਪੀਂਦਾ, ਨਾਲ ਸ਼ਰਾਬਾਂ ਪੀਂਦਾ, ਨਾਲੇ ਕੰਜੀ ਦਾ ਉੱਥੇ ਨਾਚ ਹੁੰਦਾ। ਇਹ ਭਾਈ ਬਲਾਕਾ ਸਿੰਘ ਜਾ ਕੇ ਪੰਥ ਵੀ ਦੱਸਿਆ, ਖਾਲਸਾ ਪੰਥ ਉੱਥੇ ਜੁੜਿਆ ਹੋਇਆ, ਬੀਕਾਨੇਰ ਬੈਠੇ ਦੀਵਾਨ ਲੱਗਾ ਹੋਇਆ, ਸੱਜੇ ਹੋ ਗੁਰੂ ਗ੍ਰੰਥ ਸਾਹਿਬ ਜੀ ਤੇ ਦੀਵਾਨ ਲੱਗਾ ਹੋਇਆ, ਕਥਾ ਕੀਰਤਨ ਹੋਣ ਰਹੀ ਹੈ ਤੇ ਖਾਲਸਾ ਪੰਥ ਸੱਜਿਆ ਹੋਇਆ। ਇਹ ਜਾ ਕੇ ਭਾਈ ਬਲਾਕਾ ਸਿੰਘ ਨੇ ਪਕਾਰ ਕਰਕੇ ਕਿਹਾ ਕਿ ਆ ਮੈਂ ਸੀਨ ਵੇਖ ਕੇ ਆਇਆ, ਉੱਥੇ ਇੱਥੇ ਇਹ ਕਥਾ ਚੱਲਦੀ, ਆਓ ਪਿਆਰ ਨਾਲ ਸਰਵਣ ਕਰਨਾ ਕਰੋ।
ਦੋਹਰਾ ਜੈ ਸੁਨ ਸਿੰਘ ਜੀ ਚੈਪ ਲਗੀ ਜਾਣਕਾਰ ਬਿਸੂ ਡਾਕ।
ਭਾਈ ਜੀ ਕਹਿੰਦਾ ਜਦੋਂ ਇਹ ਗੱਲ ਉਹਨਾਂ ਸੁਣਾਈ ਕਿ ਹਰਿਮੰਦਰ ਸਾਹਿਬ ਦੀ ਅਸੀਂ ਵਸਦਾ, ਕਿਉਂਕਿ ਹਰਿਮੰਦਰ ਸਾਹਿਬ ਹੱਥ ਜੋ ਜੋ ਖਾਲਸੇ ਕੀਤਾ, ਇੱਕਦਮ ਵੱਡਾ ਘੱਲੂ ਘਰ ਆ ਰਿਹਾ, ਵੱਡੇ ਘੱਲੂ ਘਰ ਆ, ਉਹਦੇ ਵਿੱਚ ਦੱਸਿਆ ਕਿ 50,000 ਕੋਈ 50 ਲਿਖਦਾ, ਕੋਈ 40,000 ਲਿਖਦਾ, ਇੰਨੇ ਇੱਕੇ ਦਿਨ ਸਿੰਘ ਸ਼ਹੀਦ ਹੋਏ, ਇੱਕੇ ਦਿਨ, ਜਿਹਦੇ 'ਚ ਮਾਈਆਂ ਬਹੁਤੀਆਂ ਹੋਈਆਂ ਨੇ ਤੇ ਬੱਚੇ ਬਜ਼ੁਰਗ ਬਹੁਤੇ ਹੋਏ। ਤੇ ਜਦੋਂ ਸ਼ਾਮਾਂ ਲੜਦਿਆਂ ਲੜਦਿਆਂ ਸ਼ਾਮਾਂ ਪੈ ਗਈਆਂ ਤੇ ਤੇਹ ਦੇ ਨਾਲ ਲਾਂਘੇ ਕੁੰਡ ਆਇਆ ਪਾਣੀ ਦਾ ਥੋੜ੍ਹਾ ਜਿਹਾ, ਤੇ ਪੰਡ ਚੋਂ ਕੁੰਡ ਚੋਂ ਪਾਣੀ ਪੀਤਾ ਨਾ ਸਿੰਘਾਂ ਨੇ ਤੇ ਨਾਲ ਹੀ ਉਹਨਾਂ ਦੀ ਫੌਜਾਂ ਨੇ ਪੀਤਾ, ਕਿੱਕੇ ਸਾਂ ਪਾਣੀ ਪੀਤਾ ਉਹਨਾਂ ਦਾ, ਇੰਨੇ ਹੰਭ ਕੇ ਲੜ ਗਏ ਤੇ ਪਾਣੀ ਪੀ ਕੇ ਸਿੰਘ ਫਿਰ ਤਿਆਰ ਪੁਰਦਾਰੀ ਹੋ ਗਏ ਤੇ ਜ਼ਖਮੀ ਇੰਨੇ ਹੋਏ, ਜੱਸਾ ਸਿੰਘ ਆਲੂ ਨੇ ਦੱਸਿਆ 22 ਟੱਪ ਸਨ, ਇੰਨਾ ਜ਼ਖਮੀ ਜ਼ਿਆਦਾ ਸੀ ਉਹ ਸਿੰਘ ਸਾਰੇ, ਕੋਈ ਸ਼ਹੀਦੀਆਂ ਪਾਏ, ਕੋਈ ਜ਼ਖਮੀ ਬਹੁਤ ਸੀ, ਪਰ ਪਾਣੀ ਪੀ ਕੇ ਫਿਰ ਜਦੋਂ ਸਾਹਮਣੇ ਹੋ ਗਿਆ ਨਾ ਤੇ ਫਿਰ ਉਹ ਅਬਦਾਲੀ ਨੇ ਸਿਰ ਫੇਰਿਆ ਕਿ ਹੁਣ ਇਹਨਾਂ ਲੜਨਾ ਮੁਸ਼ਕਿਲ ਹੈ, ਇਹਦੇ ਧਿਆਏ ਹੀ ਸਾਰਾ ਦਿਨ ਲੰਘ ਗਿਆ ਤੇ ਇੰਨਾ ਸਿੰਘ ਸ਼ਹੀਦ ਹੋ ਗਿਆ ਕਿ ਸਰ ਲੱਥ ਗਏ ਨੇ, ਢੇਰੀਆਂ ਲੱਗ ਗਈਆਂ ਨੇ ਸ਼ਹੀਦੀਆਂ ਪਾ ਪਾ ਕੇ, ਅਜੇ ਫਿਰ ਸਾਹਮਣੇ ਹੋ ਗਏ, ਹੁਣ ਲੜਨਾ ਮੁਸ਼ਕਿਲ ਹੈ, ਪਿਛਾਂ ਹਟ ਜਾਓ, ਫੌਜ ਮੋੜ ਲਈ ਪਿਛਾਂ, ਮੁੜ ਕੇ ਸਿੱਧਾ ਲਾਹੌਰ ਨੂੰ ਆ ਗਿਆ। ਸਿੰਘ ਜਿਹੜੇ ਜੈਤਰ ਗੰਗਸਰ ਜੈਤੋਈ ਜੀ ਵਿੱਚ ਆ ਗਈ, ਪਿੰਡਾਂ ਵਿੱਚ ਆ ਕੇ ਪਤਾ ਲੱਗਾ ਕਿ ਇੱਦਾਂ ਸਿੰਘ ਹਾਲਿਆ। ਉਧਰ ਦੀ ਸੰਗਤਾਂ ਨੇ ਬਹੁਤ ਸੇਵਾ ਕੀਤੀ, ਘਿਓ ਦੀਆਂ ਚਾਟੀਆਂ ਭਰ ਭਰ ਸਿੰਘਾਂ ਨੂੰ ਛਕਾਈਆਂ, ਜ਼ਖਮ ਮਲ ਪੱਟੀ ਕੀਤੀ ਤੇ ਮੰਜਿਆਂ ਦੇ ਪੈਰ ਸਿਆਰੇ ਚਨਾਇਆ ਜਿਸੇ ਦਾ ਸਾਰੇ ਹੀ। ਇੱਥੋਂ ਅੰਮ੍ਰਿਤਸਰ ਜਾ ਆਇਆ ਤੇ ਅੰਮ੍ਰਿਤਸਰ ਆਉਂਦਿਆਂ ਉਹਨੇ ਪੂਰਨਾ ਸ਼ੁਰੂ ਕਰਤਾ ਕਿ ਇੱਥੋਂ ਇਹਨਾਂ ਨੂੰ ਸ਼ਕਤੀ ਮਿਲਦੀ ਪੂਰ ਦਿਓ। ਜਦੋਂ ਸਰੋਵਰ ਪੂਰਨਾ ਸ਼ੁਰੂ ਕਰਤਾ ਤੇ ਅੰਮ੍ਰਿਤਸਰ ਦੀ ਸੰਗਤ ਨੇ ਜਾ ਕੇ ਫਿਰ ਪੰਥ ਨੂੰ ਦੱਸਿਆ ਕਿ ਉਹਦੇ ਪੂਰਨ ਰਹਿ ਗਏ ਆ, ਤੇ ਦੱਸਿਆ ਕਿ ਜਦੋਂ ਜਿੰਨਾ ਜ਼ਖਮੀ ਸੀ ਬਾਈ ਜੱਸਾ ਸਿੰਘਾਂ ਨੂੰ ਵਾਲੀਆ ਤੇ ਲੰਮੇ ਪਿਆ ਸ਼ਿਧ ਨਾਲ ਸੁੱਤੇ ਪਿਆ ਤਲਾ ਕਰਮਾਨ ਦੀ ਉੱਠ ਦਾ ਚਲੇ ਗਿਆ। ਉਸੇ ਉੱਠ ਗਿਆ ਜਾਓ ਘੋੜਾ ਤਾਂ ਤਿਆਰੀ ਕਰਕੇ ਜ਼ਖਮੀ ਗੁਰੂ ਕੇ ਸਿੰਘਾਂ ਨੇ ਉਸੇ ਵੇਲੇ ਐਡਾ ਹਾਲਾ ਕੀਤਾ ਆਣ ਕੇ ਏਡੇ ਗੁੱਸੇ ਨਾਲ ਗੁਰੂ ਕੇ ਸਿੰਘ ਬਹਿ ਕੇ ਆਪ ਦੇ ਪੂਰਨਾ ਸ਼ੁਰੂ ਕਰਦਾ ਵਜ਼ਾਨੀ ਆਪ ਲਾਹੌਰ ਚਲੇ ਗਿਆ। ਇਹਨਾਂ ਜਾ ਕੇ ਏਡੇ ਜ਼ੋਰ ਨਾਲ ਜਾ ਕੇ ਲੜੇ ਕਿ ਕੁਛ ਬੰਦੇ ਮਾਰਤੇ ਉਹਨਾਂ ਦੇ, ਕੁਛ ਭੱਜ ਗਿਆ ਤੇ 2800 ਬੰਦਾ ਉਹਨਾਂ ਕੈਦ ਕਰ ਲਿਆ। 2800 ਬੰਦਾ ਕੈਦ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਨਨਵਾਂਦੇ ਕੁਛ ਨੀ, ਤੁਸੀਂ ਜਿੱਦਾਂ ਨੂੰ ਪੂਰਿਆਂ ਨੂੰ ਸਾਫ਼ ਕਰੋ। ਉਹਨਾਂ ਕੋਲ ਸਾਫ਼ ਕਰਾ ਕੇ ਫਿਰ ਉਹਨੂੰ ਕਿਹਾ ਜੇ ਇਸ਼ਨਾਨ ਕਰੋ, ਰੋਟੀ ਪਾਣੀ ਲੰਗਰ ਛਕਾ ਕੇ ਫਿਰ ਜਾਓ। ਹੁਣ ਕੁਝ ਨੀ ਕਿਹਾ। ਜਦੋਂ ਬਦਾਲੀ ਨੇ ਪੁੱਛਿਆ ਤੁਹਾਨੂੰ ਕੀ ਸਜ਼ਾ ਖਾਲਸੇ ਦਿੱਤੀ ਹੈ, ਉਹਨਾਂ ਕਿਹਾ ਸਾਨੂੰ ਖਾਲਸੇ ਨੇ ਉਹ ਸਜ਼ਾ ਦਿੱਤੀ ਜਿਹੜੀ ਤੂੰ ਦਿੱਤੀ ਸੀ। ਕਿਹਾ ਮੈਂ ਕਿਹੜੀ ਦਿੱਤੀ ਸੀ? ਉਹਨੇ ਕਿਹਾ ਤੂੰ ਕਿਹਾ ਸਰੋਵਰ ਪੂਰ ਦਿਓ ਤੇ ਉਹਨਾਂ ਕਿਹਾ ਸਾਫ਼ ਕਰ ਦਿਓ, ਸਾਨੂੰ ਕੁਝ ਵੀ ਨੀ ਕਿਹਾ ਉਹਨਾਂ। ਇਹ ਗੱਲ ਸੁਣ ਕੇ ਬਦਾਲੀ ਕਹਿੰਦਾ ਸਿਰ ਫੇਰ ਗਿਆ, ਕਹਿੰਦਾ ਇਹਨੂੰ ਤਾਂ ਖਿਦਾਬ ਨਹੀਂ ਮਾਰ ਸਕਦਾ ਜਿਹੜਾ ਇੰਨਾ ਪਰੋਪਕਾਰ ਨੇ ਫੜ ਕੇ ਮਾਰੇ, ਕੋਈ ਬੰਦਾ ਇੱਕ ਬੰਦਾ ਨਹੀਂ ਫੜ ਕੇ ਨਾ ਮਾਰਿਆ। ਸੋ ਏਦਾਂ ਕਰਕੇ ਖਾਲਸੇ ਨੂੰ ਇਹ ਵੇਖ ਕੇ ਹਰਿਮੰਦਰ ਸਾਹਿਬ ਵਾਸਤੇ ਜਿੰਨੀਆਂ ਕੁਰਬਾਨੀਆਂ ਖਾਲਸੇ ਕੀਤੀਆਂ, ਪਰ ਜਦੋਂ ਸੁਣਿਆ ਕਿ ਉੱਥੇ ਹਰਿਮੰਦਰ ਸਾਹਿਬ ਦੇ ਵਿੱਚ ਬੈਠਾ ਹੋਇਆ ਮੰਜਾ ਡਾਹੀ ਬੈਠਾ ਤੇ ਹੁੱਕਾ ਪੀ ਰਿਹਾ ਤੇ ਨਾਲੇ ਸ਼ਰਾਬਾਂ ਪੀਣ ਦਾ ਕੰਜਾ ਨਾਚ ਹੁੰਦਾ, ਜਿੱਥੇ ਹਰਿਮੰਦਰ ਸਾਹਿਬ ਕੀਰਤਨ ਹੁੰਦਾ ਉੱਥੇ ਨਾਚ ਹੁੰਦਾ, ਕਿ ਗੁਰੂ ਕੇ ਸਿੰਘ ਨੂੰ ਇੰਨੇ ਜੋਸ਼ ਚੜ ਗਿਆ ਕਿ ਜਿੱਦਾਂ ਵਿਸ਼ੂ ਕਹਿੰਦਾ ਕਿ ਠੂਹਾਂ ਲੜਦੇ ਦਰਦ ਹੁੰਦੀ, ਇੰਨਾ ਦੁੱਖ ਆਇਆ ਸਰੀਰ ਨੂੰ ਦੁੱਖ ਆਇਆ ਸੁਣ ਕੇ।
ਮਨ ਤਨ ਅੱਜ ਵੀ ਬਹੁ ਲੱਗੀ ਚੇਤ ਧਰਾਇਓ ਮਨ ਨਿਸਾਰ।
ਏਦਾਂ ਇਹ ਗੱਲ ਸੁਣ ਕੇ ਮਾਈ ਮਹਤਾਬ ਸੀ ਉਹਨੂੰ ਮਨ ਤਨ ਕਰਕੇ ਇੰਨਾ ਉਹਨੂੰ ਕ੍ਰੋਧ ਆਇਆ, ਇੰਨਾ ਜੋਸ਼ ਚ ਆ ਗਿਆ ਕਿ ਉਹਨੇ ਆਪਦੀ ਮਰਨਾ ਧਾਰ ਲਿਆ ਕਿ ਮੇਰੇ ਜੀਂਦਿਆਂ ਨੀ ਮੈਂ ਹੁਣ ਦੇ ਨਾਲ ਜਾਂ ਤੇ ਉਹਦਾ ਸਿਰ ਪਾਪੀ ਦਾ ਵੱਢ ਕੇ ਲਿਆਊਂਗਾ ਤੇ ਜਾਂ ਮੈਂ ਸ਼ਹੀਦੀ ਪਾਵਾਂ। ਅੱਜ ਸਾਡੇ ਜੀਂਦੇ ਏਦਾਂ ਹੁੰਦਾ ਰਹੇ, ਇਹ ਸਾਡਾ ਕਾਹਦਾ ਜੀਵਨ ਹੈ।
ਮਾੜੀ ਕੰਬੋ ਵਾਲ ਸੁੱਖਾ ਸਿੰਘ ਤਰਖਾਣ ਥੋ।
ਕਹਿੰਦਾ ਉੱਥੇ ਵਿੱਚ ਇੱਕ ਬਾਈ ਕੰਬੋ ਕੀ ਮਾੜੀ ਦਾ ਸੁੱਖਾ ਸਿੰਘ ਤਰਖਾਣਾ ਦਾ ਮੁੰਡਾ ਵਿੱਚ ਬੈਠਾ ਹੋਇਆ ਸੀ, ਉਹ ਵੀ ਚਾਰਪੁਰ ਦਿਆਰ ਬੋੜਾ ਸੀ, 24 ਘੰਟੇ ਭਾਈ ਸੁੱਖਾ ਸਿੰਘ ਪਿੱਛੇ ਜੀਵਨ ਫੜਿਆ। ਇਹ ਬਾਈ ਮਤਾਏ ਇੰਨਾ ਉਹਦਾ ਜੀਵਨ ਸੀ ਕਿ ਤੁਰਦਿਆਂ ਫਿਰਦਿਆਂ ਸੌਂਦਿਆਂ ਬਹਿੰਦਿਆਂ ਜਦੋਂ ਜਾਗ ਆ ਜੋ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ, ਇੰਨਾ ਜਾਪ ਕਰਨ ਵਾਲਾ ਗੁਰੂ ਕਾ ਪਿਆਰਾ ਬੈਠਾ ਹੋਇਆ ਪੰਥ ਵਿੱਚ।
ਮਹਤਾਬ ਸਿੰਘ ਕੇ ਨਾਲ ਆਇਓ ਦੂਜੇ ਸਿਦਕ ਕਰ।
ਉਹਨੇ ਆ ਗਿਆ ਮੈਂ ਵੀ ਨਾਲ ਜਾਣਾ, ਕਿਹਾ ਮੇਰਾ ਵੀ ਸਿਦਕ ਨਿਭ ਜਾਵੇ, ਮੇਰੀ ਡਿਊਟੀ ਬਾਬਾ ਜੀ ਨਾਲ ਜੀ ਲਾ ਦੇ, ਦੋਵੇਂ ਸਿੱਧ ਕਰਕੇ ਤੁਰ ਪਏ ਹਨ।
ਉੱਠ ਕਰ ਸਿੰਘ ਜੀ ਫਤਿਹ ਬੁਲਾਈ।
ਇਹਨਾਂ ਦੋਵਾਂ ਨੇ ਬਾਈ ਸੁੱਖਾ ਸਿੰਘ ਤੇ ਮਹਤਾਬ ਸਿੰਘ ਉੱਠ ਕੇ ਤੇ ਖਾਲਸੇ ਪੰਥ ਦੇ ਸਾਹਮਣੇ ਖੋ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਗੜੀ ਕਰਕੇ ਅਰਦਾਸ ਬੇਨਤੀ ਤੇ ਖਾਲਸੇ ਗੜੀ ਫਤਿਹ ਗਜਾਈ ਹੈ।
ਚਰਨ ਸੋਹੇ ਸਿੰਘ ਆ ਗਿਆ ਪਾਈ,
ਚਰਨ ਛੋਹ ਜਿਹੜੇ ਪੰਜ ਪਿਆਰੇ ਸਨ, ਪੰਜਾਂ ਪਿਆਰਿਆਂ ਦੇ ਚਰਨਾਂ ਦੀ ਛੋਹ ਲਈ ਆ, ਚਰਨਾ ਸ਼ੋਹਰ ਚਰਨਾ ਮਿੱਟੀ ਲੈ ਗਈ, ਆਪਦੀ ਮੱਥੀ ਦਰਾਉਣੀ ਕੀਤੀ ਦੋਵਾਂ ਨੇ।
ਹਮ ਮਾਰੇ ਜਾਏ ਤੁਰਕਣ ਤਾਈ,
ਕਹਿੰਦਾ ਕਿ ਐਸੀ ਬਖਸ਼ਿਸ਼ ਹੋ ਜੇ ਕਿ ਅਸੀਂ ਉਹ ਤੁਰਕ ਨੂੰ ਮੱਸੇ ਰੰਗ ਨੂੰ ਮਾਰ ਦਈਏ।
ਚਰਨ ਸੋ ਮੈਂ ਖਾਲਸੇ ਆਈ,
ਇਹ ਐਸੀ ਬਖਸ਼ਿਸ਼ ਆ ਚਰਨ ਸੋ ਖਾਲਸੇ ਲਈ ਹੈ ਕਿ ਸਾਧੂ ਬਖਸ਼ਿਸ਼ ਕਰ ਲਵੇ ਕਿ ਅਸੀਂ ਉਹਦਾ ਸਿਰ ਵੱਢ ਕੇ ਲੈ ਆਈਏ।
ਸੀਸ ਲੱਗੇ ਗੋਰੇ ਅਰਥ,
ਇਹ ਨਾਲ ਇਹ ਬੇਨਤੀ ਕੀਤੀ ਹੈ ਕਿ ਮਹਾਰਾਜ ਕਿਰਪਾ ਕਰੋ, ਜਾਂ ਤੇ ਉਹ ਮੱਸੇ ਰੰਗ ਦਾ ਸਿਰ ਵੱਢ ਕੇ ਲੈ ਆਈਏ ਤੇ ਜਾਂ ਸਾਡਾ ਸੀਸ ਉੱਥੇ ਅਰਥ ਧਰਮ ਅਸਰ ਲੱਗ ਜਾਏ, ਉੱਥੇ ਸ਼ਹੀਦੀਆਂ ਪਾ ਜਾਈਏ ਤੇ ਜਾਂ ਉਹਦਾ ਸਿਰ ਵੱਢ ਕੇ ਲੈ ਆਈਏ।
ਧਨ ਜਨਮ ਧਨ ਮਰਨ ਸਮਰੱਥ,
ਨਾਲ ਉਹਨਾਂ ਇਹ ਕਿਹਾ ਕਿ ਸਾਡਾ ਉਹ ਜੰਮਣਾ ਤੇ ਉਹਦਾ ਮਰਨਾ ਧੰਦਾ ਜੋ ਹੋਵੇਗਾ, ਜੇ ਅਸੀਂ ਚੀਜ਼ ਲੈ ਸਿਰ ਲੈ ਜਾਈਏ ਤਾਂ ਵੀ ਠੀਕ ਹੈ, ਜੇ ਉੱਥੇ ਸ਼ਹੀਦੀ ਪਾ ਜੇ ਤਾਂ ਵੀ ਸਾਡਾ ਮਰਨਾ ਵੀ ਧਨ ਹੈ।
ਤੁਰਕਣ ਲੜਨੇ ਮਰਨੋਂ ਡਰੇ,
ਇਹ ਤਾਂ ਕਰਕੇ ਤੁਰਕ ਤੋਂ ਲੜਨ ਤੋਂ ਸਿੰਘ ਮਰਨੋਂ ਡਰਦੇ ਨੀ ਸਨ।
ਧਰਿਕ ਤਿਸ ਜਨਨੀ ਧਰਿਕ ਪੈਤ ਕਰੇ,
ਉਹਨੇ ਕਿਹਾ ਜਿਹੜਾ ਉੱਥੋਂ ਮਰਨ ਤੋਂ ਡਰੇ ਕਿ ਉਹਦਾ ਤ੍ਰਿਕ ਤ੍ਰਿਕੇ ਦਾ ਮਾਂ ਵੀ ਜੇ ਤ੍ਰਿਕ ਤ੍ਰਿਕੇ ਆ ਉਹ ਜਨਨੀ ਕਿਤੇ ਜਨਮ ਦੀ ਨਾਲ ਮਾਂ ਗੁਰਬਾਣੀ ਚਾਹੁੰਦਾ ਧਨ ਧਨ ਜਨਨੀ ਜਿਹਨੂੰ ਗੁਰੂ ਜਣਿਆ ਮਾਏ ਜਣੀ ਕਿਤੇ ਮਾਂ ਨੂੰ ਕਿ ਉਹ ਮਾਂ ਜਿਹੜੀ ਹੈ ਉਹ ਜਨਨੀ ਵੀ ਤ੍ਰਿਕ ਤ੍ਰਿਕੇ ਜਿਹਦਾ ਪੁੱਤਰ ਸ਼ੁਭ ਕਰਨ ਤੋਂ ਡਰਦਾ ਹੈ।
ਮਰਨੇ ਤੇ ਕਿਆ ਡਰਪਣਾ ਲੈ ਪੋਲ ਖੰਡੇ ਧਾਰ,
ਕਹਿੰਦਾ ਮੌਤ ਤੋਂ ਕਹਿੰਦਾ ਡਰਨਾ, ਜੇ ਖੰਡੇ ਦੀ ਪੋਲ ਹੀ ਲੈ ਲਈ ਹੈ, ਖੰਡੇ ਦੀ ਪੋਲ ਛਕ ਲਈ ਹੈ, ਉਹਨੂੰ ਧਰਮ ਵਾਸਤੇ ਮਰਨ ਤੋਂ ਕਿਉਂ ਡਰਦਾ ਹੈ।
ਹਾਥ ਜਬ ਹਾਥ ਸੰਦੌਰਾ ਲੈ ਤੁਰੇ ਮਰਨੋਂ ਡਰੇ ਨਾ ਨਾਰ।
ਸੋ ਐਦਾਂ ਕਰਕੇ ਹਾਥ ਸੰਦੌਰਾ ਕਹਿੰਦੇ ਨੀ ਔਰਤਾਂ ਹੁੰਦੀਆਂ ਸੀ, ਪਹਿਲੇ ਰਿਵਾਜ ਚੱਲਦਾ ਸੀਗਾ ਕਿ ਜੇ ਪਤੀ ਚੜ੍ਹਾਈ ਕਰ ਜੇ ਤੇ ਉਹਦੀ ਔਰਤ ਜਿਹੜੀ ਆ ਨਾਲ ਸਦੀ ਹੋ ਜਾਂਦੀ ਸੀ। ਸੰਡੋਰਾ ਸੰਧੂਰ ਸੰਧਾਰ ਪਾ ਕੇ ਉਹਨੂੰ ਹਜੇ ਕਨਾਰੀ ਵੱਲ ਦੇ ਦੇਣਾ ਤੇ ਕਹਿਣਾ ਕਿ ਤੇਰਾ ਪਤੀ ਹੁਣ ਚੜ੍ਹਾਈ ਕਰ ਗਿਆ ਤੇ ਤੂੰ ਨਾਲ ਸਦੀ ਹੋ ਜਾ। ਸੋ ਏਦਾਂ ਕਰਕੇ ਜਦੋਂ ਉਹਨੂੰ ਸੰਡੋਰਾ ਸੰਧੂਰ ਦਾ ਲਿਖਿਆ ਹੋਇਆ ਨਾਲ ਨਾਰੀਅਲ ਵਗੈਰਾ ਚੀਜ਼ਾਂ ਫੜਾਉਂਦੇ ਸਨ ਕਿ ਤੇਰਾ ਹੁਣ ਪਤੀ ਚੜ੍ਹਾਈ ਕਰ ਗਿਆ ਤੇ ਤੂੰ ਇਹਦੇ ਨਾਲ ਹੀ ਹੁਣ ਸਦੀ ਹੋ ਜਾ। ਸੋ ਏਦਾਂ ਕਰਕੇ ਮਾਰੇ ਗੁਰਬਾਣੀ ਕੀ ਹੈ ਕਿ ਗੁਰਬਾਣੀ ਚ ਸਦੂ ਇੱਕ ਸ਼ਬਦ ਹੁੰਦਾ ਇਹ ਮੈਨੂੰ ਵਿਸਰ ਗਿਆ ਚਲੋ ਫਿਰ। ਸੋ ਏਦਾਂ ਕਰਕੇ ਭਾਵ ਕਿ ਜਦੋਂ ਜੇ ਔਰਤ ਜਿੱਦਾਂ ਉਹ ਸੰਡੋਰਾ ਹੁਣ ਮੌਤ ਤੋਂ ਫਿਰ ਨਹੀਂ ਡਰਦੀ, ਏਦਾਂ ਗੁਰੂ ਕੇ ਪਿਆਰ ਖੰਡੇ ਬਾਟੇ ਅੰਮ੍ਰਿਤ ਛਕ ਲਵੇ ਉਹ ਮੌਤ ਤੋਂ ਨਹੀਂ ਡਰਦਾ।
ਕਰਮ ਕਰਮ ਕਰ ਸਿੰਘ ਵਤਨੀ
ਆਏ, ਏਦਾਂ ਕਰਮ ਕਰਮ ਬਾਈ ਜੀ ਕਹਿੰਦੇ ਕਿ ਗੁਰੂ ਕੇ ਪਿਆਰੇ ਬਾਈ ਸੁਖਾ ਸਿੰਘ ਜੀ ਤੇ ਮਹਤਾਬ ਸਿੰਘ ਜੀ ਘੋੜਿਆਂ ਤੇ ਚੜ ਬੈਠੇ ਆ ਤੇ ਘੋੜਿਆਂ ਤੇ ਚੜ ਕੇ ਕਦਮ ਕਦਮ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਆਪਦੇ ਨਗਰਾਂ ਚ ਆ ਗਏ ਹਨ।
ਅੰਮ੍ਰਿਤਸਰ ਢਿੱਗ ਫਿਰਨ ਨਾ ਪਾਏ,
ਪਰ ਉਦੋਂ ਸਮਾਂ ਏਦਾਂ ਦੇ ਅੰਮ੍ਰਿਤਸਰ ਦੀ ਜਿੰਨੀ ਜੂਹ ਆ ਨਾ ਜਿੰਨਾ ਅੰਮ੍ਰਿਤਸਰ ਦਾ ਏਰੀਆ ਪੈਂਦਾ ਹੈ ਉਸ ਮੰਨੇ ਉਸ ਕੋਈ ਢਿੱਗ ਸਿੱਖ ਦਾ ਤੁਰਦਾ ਤੁਰਦਾ ਤੁਰ ਫਿਰ ਨਹੀਂ ਸਕਦਾ। ਅੰਮ੍ਰਿਤਸਰ ਦੇ ਸਾਰੀ ਏਰੀਏ ਚ ਜਿੰਨਾ ਅੰਮ੍ਰਿਤਸਰ ਜ਼ਿਲ੍ਹਾ ਪੈਂਦਾ ਸੀ ਧਰਤੀ ਸਾਰੀ ਦੀ ਇੰਨਾ ਪ੍ਰਬੰਧ ਲੱਗਾ ਹੋਇਆ ਸੀ ਕਿ ਕਿਤੇ ਕੋਈ ਸਿੰਘ ਇੱਧਰ ਫਿਰ ਤੁਰ ਵੀ ਨਹੀਂ ਸੀ ਸਕਦਾ।
ਕਰੀ ਸੋਚ ਕਸ ਯਤਨ ਕਮਾਈਏ,
ਉਹਨਾਂ ਨੇ ਫਿਰ ਅੰਮ੍ਰਿਤਸਰ ਦੀ ਜੂਹ ਤੇ ਆਉਣ ਤੋਂ ਪਹਿਲਾਂ ਸੋਚਿਆ ਕਿ ਕੋਈ ਯਤਨ ਕਰੀਏ, ਪਹਿਲਾਂ ਉੱਥੋਂ ਜਦੋਂ ਉਹਦਾ ਮੜਾਸਾ ਉਹਨਾਂ ਤੁਰਕਾਂ ਵਾਲਾ ਬੰਨ ਲਿਆ, ਏਦਾਂ ਲੀੜੇ ਤੁਰਕਾਂ ਜਰਨੈਲਾਂ ਵਾਲੇ ਪਾ ਲਏ ਨੇ ਤੇ ਨਾਲ ਸ਼ਸਤਰ ਬਸਤਰ ਲੈ ਰਹੇ ਬੜੇ ਤਿਆਰ ਪੁਰ ਤਿਆਰ ਹੋ ਗਏ, ਕਿਰਪਾਨਾਂ ਤੀਰ ਕਮਾਨ ਸੈਦਾ ਕਰਕੇ ਨਾਲ ਉਹਨਾਂ ਨੇ ਬਰਸ਼ੇ ਫੜੇ ਹੈ ਕਿ ਤਗੜੇ ਜਰਨੈਲ ਜਾਪਣ ਜਿਵੇਂ ਸੈਦਾ ਕਰਕੇ ਉਦਾਂ ਦਾ ਰੂਪ ਧਾਰ ਕੇ ਆਏ। ਪਰ ਹੁਣ ਤਾਂ ਸੋਚਿਆ ਇੱਥੋਂ ਗਾਂ ਜਾਂ ਹਰਿਮੰਦਰ ਸਾਹਿਬ ਜਾਣਾ ਹੈ, ਉੱਥੇ ਜਾਣ ਦੀ ਕੋਈ ਜੁਗਤੀ ਬਣਾਈ ਹੈ,
ਰੂਪ ਬਣਾਈਏ।
ਉਹਨਾਂ ਨੇ ਆਪੋ ਹੀ ਦੋਵਾਂ ਨੇ ਵਿਚਾਰ ਕੀਤੀ ਹੈ ਮਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਨੇ ਕਿ ਟਗੇ ਭਰਨ ਕੇ ਆਪਾਂ ਨੰਬਰਦਾਰਾਂ ਰੂਪ ਬਣਾ ਲਈਏ ਤੇ ਨੰਬਰਦਾਰ ਰੂਪ ਬਣਾ ਕੇ ਤੇ ਆਪਣਾ ਉਹ ਥੱਲੀਏ ਪਾ ਕੇ ਮਾਮਲਾ ਤੇ ਨੰਬਰਦਾਰ ਬਣ ਕੇ ਉੱਥੇ ਚਲੇ ਜਾਈਏ।
ਸਿੰਘ ਕਹੇ ਹਮ ਜੈਮ ਪੁੱਜੇ ਕੋਈ ਸਤਿਗੁਰ ਬਾਤ ਬਣਾਓ।
ਏਦਾਂ ਉਹਨੇ ਕਿਹਾ ਕਿ ਅਸੀਂ ਜਿੱਦਾਂ ਹੀ ਪੁੱਜਣਾ ਹੈ ਜੁਗਤੀ ਸਤਿਗੁਰ ਨੇ ਬਣਾਉਣੀ ਹੈ ਕਿ ਸਤਿਗੁਰ ਦਾ ਆਸ ਲੈਣ ਕਾਹਲੀ ਭਜਨ ਕੀਤਾ ਸੀ ਨਾ ਕਿ ਜਦੋਂ ਗੁਰੂ ਕਾ ਸਿੰਘ ਫਤਿਹ ਗਜਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ, ਉਹਦਾ ਅਰਥ ਜਦੋਂ ਵਿਚਾਰ ਕਰੀ ਤੇ ਅਰਥ ਹੁੰਦਾ ਕਿ ਸਿੰਘਾਂ ਨੂੰ ਵਾਹਿਗੁਰੂ ਦਾ ਹੈ ਤੇ ਵਾਹਿਗੁਰੂ ਤੇਰੇ ਤੇ ਬਖਸ਼ਿਸ਼ ਹੈ ਕਿ ਜਿੱਤ ਕਰਕੇ ਉਹਨੇ ਕਹਿਣਾ ਮੇਰੀ ਜਿੱਤ ਹੋਈ, ਕਹਿਣਾ ਵਾਹਿਗੁਰੂ ਜਿੱਤ ਹੋਈ ਹੈ, ਫਤਿਹ ਦਾ ਜਿੱਤ ਕਿ ਜਿੱਤ ਵੀ ਹੋ ਗਈ ਹੈ ਬਖਸ਼ਿਸ਼ ਹੋ ਗਈ ਹੈ ਤੇ ਕਹਿਣਾ ਵਾਹਿਗੁਰੂ ਦੀ ਕਿਰਪਾ ਹੋਈ ਹੈ। ਇੱਦਾਂ ਇਹਨਾਂ ਗੁਰਮਤਾ ਕੀਤਾ ਹੈ ਕਿ ਜੁਗਤੀ ਦੇ ਆਪਾਂ ਕੋਈ ਯਤਨ ਕਰੀਏ ਪਰ ਬਹਾਨਾ ਗੁਰੂ ਨੇ ਬਣਾਉਣਾ ਹੈ, ਸਾਧੂ ਦੀ ਕਿਰਪਾ ਨਾਲ ਇਹ ਇੱਥੇ ਮੋਰਚਾ ਫਤਿਹ ਹੋਣਾ ਹੈ।
ਜਾਏ ਮੱਸੇ ਕੋ ਸਿਰ ਕੱਟੇ ਨਹੀਂ ਰਾਸਤੇ ਹੋਏ ਟਿਕਾਓ,
ਇਹ ਅਰਦਾਸ ਬੇਨਤੀ ਸਾਧੂ ਚਰਨਾ ਕੀਤੀ ਹੈ ਦਮਦਮ ਸਾਹਿਬ ਖਲੋ ਕੇ ਦੋਵਾਂ ਨੇ ਕਿ ਇਹ ਸੱਚੇ ਪਾਤਸ਼ਾਹ ਮਾਰਿਆ ਬਾਬਾ ਦੀਪ ਸਿੰਘ ਨਾਂ ਲਿਆ ਬਾਬਾ ਦੀਪ ਸਿੰਘ ਅਰਦਾਸ ਕਰਾਈ ਹੈ ਕਿ ਅਰਦਾਸ ਕਰੋ ਸੱਚੇ ਪਾਤਸ਼ਾਹ ਮਾਰਿਆ ਐਸੀ ਜੁਗਤੀ ਬਣ ਜਾਵੇ ਕਿ ਅਸੀਂ ਕਿਸੇ ਢੰਗ ਨਾਲ ਹਰਿਮੰਦਰ ਸਾਹਿਬ ਦੇ ਅੰਦਰ ਚਲੇ ਜਾਈਏ, ਅੰਦਰ ਜਾ ਕੇ ਮੱਸੇ ਰੰਗੜ ਦਾ ਸਿਰ ਵੜ ਦਈਏ।
ਸਤਿਗੁਰ ਵਿਧੀ ਬਣਾਈ,
ਉਹ ਹੀ ਸਤਿਗੁਰ ਵਿਧੀ ਬਣਾਈ, ਉਹ ਜੁਗਤੀ ਨਾਲ ਤੁਰ ਪਏ ਹਨ।
ਦੁਪਹਿਰੀ ਮੈਂ ਬਣ ਆਈ,
ਇਸੇ ਤਰ੍ਹਾਂ ਇਹਨਾਂ ਦੇ ਛੱਟਾਂ ਲਈਆਂ ਨੇ ਤੇ ਛੱਟਾਂ ਦੇ ਉਹਨਾਂ ਮਾਇਆ ਬਣਾ ਠੀਕਰੀਆਂ ਬਣਾ ਉਸ ਤਰੀਕੇ ਦੀਆਂ ਗੋਲ ਠੀਕਰੀਆਂ ਕਰਕੇ ਤੇ ਉਹਨਾਂ ਛੱਟਾਂ ਭਰ ਲਈਆਂ ਤੇ ਨਾਲੇ ਘੋੜੇ ਰੱਦ ਲਈਆਂ ਨੇ ਤੇ ਨਾ ਦੂ ਕੇ ਤੂੰ ਗੁਰੂ ਕੇ ਪਿਆਰੇ ਤੁਮੇ ਚੜ ਬੈਠੇ ਹੈ ਤੇ ਸਤਨਾਮ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਇਹ ਜੁਗਤੀ ਬਣਾ ਕੇ ਸਿਖਰ ਦੁਪਹਿਰੇ 12 ਵਜੇ ਉੱਥੇ ਪਹੁੰਚ ਗਏ ਹਨ।
ਵਗੀ ਪਵਨ ਬਹੁਤ ਘੱਟਾ ਉਡਾਨਾ,
ਪਰ ਐਸੀ ਗੁਰੂ ਨਾਨਕ ਦੀ ਬਖਸ਼ਿਸ਼ ਹੋਈ ਜਦੋਂ ਅੰਮ੍ਰਿਤਸਰ ਦੀ ਜੂਹ ਚ ਨੇੜੇ ਚਲੇ ਗਏ ਆ ਤੇ ਉਹਦੇ ਪਵਨ ਹਵਾ ਤੇ ਚੱਲ ਪਈ, ਘੱਟਾ ਉੱਡਿਆ ਬਹੁਤ, ਕਦੀ ਮੀਂਹ ਛਡਾ ਕੇ ਆ ਗਏ ਨੇ, ਭਾਦਰੋਂ ਦਿਨ ਬੜਾ ਜੋ ਧੁੱਪਾਂ ਬੜੇ ਜ਼ੋਰਾਂ ਲੱਗੀਆਂ ਹੋਈਆਂ ਨੇ, ਉਹ ਮੋਰਚਿਆਂ ਬੜੇ ਬਿੱਠੇ ਹੈ ਤੇ ਉਧਰੋਂ ਮੀਂਹ ਆ ਗਿਆ ਉਦੋਂ ਹਨੇਰੀ ਆ ਗਈ ਹੈ।
ਇਮ ਕਰ ਲੀਨੋ ਮੁਖ ਛਪਾਨਾ,
ਏਦਾਂ ਕਰਕੇ ਜਦੋਂ ਉਹਨਾਂ ਮੀਂਹ ਤੇ ਹਨੇਰੀ ਆ ਗਈ ਹੈ ਤੇ ਉਹਨਾਂ ਨੇ ਮੂੰਹ ਆਪਣਾ ਲਕਾ ਲਿਆ ਛੁਪਾ ਲਿਆ, ਮੀਂਹ ਹਨੇਰੀ ਬਹੁਤ ਤੇਜ਼ ਆਵੇ ਤੇ ਬੰਦਾ ਬੁੱਕੋ ਜੀ ਮਾਰ ਲੈਂਦਾ ਹੈ, ਏਦਾਂ ਕਰਕੇ ਆਪਣਾ ਉਹਨਾਂ ਮੂੰਹ ਜਿਹਾ ਲਕਾ ਲਿਆ ਕਿ ਪਤਾ ਨਾ ਲੱਗ ਜਾਵੇ।
ਸਿਖਰ ਦੁਪਹਿਰੀ ਭਾਦਵੇ ਸੂਰਜ ਅਤ ਬਤਾਏ,
ਉਦੋਂ ਪਾਇਆ ਸਿਖਰ ਦੁਪਹਿਰਾਂ 12 ਦਹਿਮ ਸੀਗਾ ਤੇ ਹਨੇਰੀ ਆਉਣ ਤੋਂ ਪਹਿਲਾਂ ਤਪਿਆ ਹੋਇਆ ਸੂਰ ਸੀਗਾ, ਕਿਉਂਕਿ ਜਦੋਂ ਹਨੇਰੀ ਆਉਂਦੀ ਪਹਿਲਾਂ ਜਦੋਂ ਬਹੁਤਾ ਤਪ ਹੁੰਦਾ ਬਹੁਤੀ ਗਰਮੀ ਪੈਂਦੀ ਹੈ ਤੇ ਆਮ ਸਿਆਣੇ ਕਹਿੰਦੇ ਕਿ ਕਦੋਂ ਮੀਂਹ ਜਾਂ ਹਨੇਰੀ ਆਊਗਾ, ਸੋ ਏਦਾਂ ਗੁਰਬਾਣੀ ਚ ਆਉਂਦਾ ਹਨਾ ਤੇ ਜਦੋਂ ਤਪਦੀ ਹੈ ਧਰਤੀ ਸੋਭ ਕਰੇ ਜਲ ਵਸੇ, ਜਦੋਂ ਧਰਤੀ ਸੜਦੀ ਹੈ ਸਿਰ ਤੋਂ ਜਲ ਆਉਂਦਾ ਜਾਂ ਮੀਂਹ ਆਉਂਦਾ ਜਾਂ ਹਨੇਰੀ ਆਉਂਦੀ ਹੈ, ਸੋ ਏਦਾਂ ਕਰਕੇ ਹਨੇਰੀ ਆਉਣ ਤੋਂ ਪਹਿਲਾਂ ਬਹੁਤ ਗਰਮੀ ਸੀ ਤੇ ਦੁਪਹਿਰਾਂ ਸਿਖਰ ਦੁਪਹਿਰਾਂ ਭਾਦਰੋਂ ਦਾ ਦਿਨ ਸੀਗਾ।
ਕਦ ਬਰਸੇ ਕਦ ਉਜੜੇ,
ਐਸੀ ਜੁਗਤੀ ਬਣੀ ਕਦੀ ਛੜਾਕੇ ਆਉਂਦੇ ਆ ਤੇ ਕਦੀ ਛੜਾਕੇ ਗਾਹ ਨੇ ਫਿਰ ਧੁੱਪ ਲੱਗ ਜਾਂਦੀ ਹੈ, ਏਦਾਂ ਗਰਮੀ ਬਹੁਤ ਜ਼ੋਰਾਂ ਚ ਹੈ ਤੇ ਛੜਾਕੇ ਵੀ ਨਾਲ ਢੇਰੀ ਚੱਲਦੀ ਹੈ। ਉਦੋਂ ਧੁੱਪ ਗਰਮੀ ਕਰਕੇ ਜਿਹੜੀ ਫੌਜਾਂ ਸੀ ਉਹ ਛਾਵੇਂ ਜਾ ਕੇ ਬੈਠੀਆਂ ਹੋਈਆਂ ਹਨ।
ਵਰਖਾ ਕਰ ਡੇਰ ਬਈ
ਤੇ ਕੁਝ ਵਰਖਾ ਕਰਕੇ ਮੀਂਹ ਜ਼ਿਆਦਾ ਪੈਣ ਕਰਕੇ ਆਪਣੇ ਜਿਹੜੇ ਡੇਰੇ ਸੀ ਉਹਨਾਂ ਦੇ ਡੇਰਿਆਂ ਦੇ ਚਲੇ ਗਏ ਹਨ।
ਮੱਸੇ ਸੁਰੰਗ ਰਾਗ ਗਵਾਇਆ।
ਉਦੋਂ ਗੁਰੂ ਕੇ ਸਿੰਘ ਕਦਮੋ ਕਦਮੀ ਨੇੜੇ ਤੁਰੇ ਜਾਂਦੇ ਆ, ਵਾਹਿਗੁਰੂ ਦਾ ਸਿਮਰਨ ਕਰੀ ਜਾਂਦੇ ਨੇ ਤੇ ਉਧਰੋਂ ਮੱਸੇ ਰੰਗੜ ਨੇ ਉਹਨੂੰ ਉਹਦੇ ਅੱਗੇ ਫਿਰ ਪੜੋ
ਮੱਸੇ ਸੁਰੰਗ ਰਾਗ ਗਵਾਇਆ
ਤੇ ਉਹਨੇ ਸੁਰੰਗ ਰਾਗ ਉਹਨੂੰ ਗਹਿਣਾ ਕੀਤਾ ਕਿ ਗਹਿਣਾ ਕਰੋ
ਵਿਜੇ ਮਲਾਰੇ ਰਾਗ
ਮਲਾਰ ਰਾਗ ਰਾਗ ਉਹਨੂੰ ਪੜਨਾ ਕੀਤਾ।
ਉਹ ਸੁੱਤੇ ਕੋ ਜਾਗ ਤੋ ਕਿਨੇ ਨਾ ਲਿਖਿਓ ਭੇਦ।
ਭਾਈ ਜੀ ਕਹਿੰਦਾ ਕੋਈ ਉਹ ਫੌਜਾਂ ਸੁੱਤੀਆਂ ਹੋਈਆਂ ਸਨ, ਕੋਈ ਜਾਗਦੇ ਸਨ, ਰਸਤਾ ਖਾਲੀ ਸੀਗਾ, ਮੀਂਹ ਤੇ ਹਨੇਰੀ ਚੱਲਦੀ ਸੀ, ਇਹਨੂੰ ਭੇਦ ਕੇ ਇਹਨੂੰ ਸਮਝ ਲੇਗੀ ਕੌਣ ਜਾ ਰਹੇ ਹਨ।
ਦਰਵਾਜੇ ਦਰਸ਼ਨੀ ਜਾ ਟੁਕੇ ਉਤਰੇ ਤੈਬਨ ਖੇ।
ਇਹਨਾਂ ਗੁਰੂ ਕੇ ਪਿਆਰੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆ ਉਹ ਜਾ ਕੇ ਦਰਸ਼ਨੀ ਡੋੜੀ ਕਰੀ ਚਲੇ ਗਏ ਆ, ਉੱਥੇ ਜਾ ਕੇ ਘੋੜਿਆਂ ਉਤਰੇ ਹਨ।
ਦੂਈ ਵੱਲ ਦੋਏ ਘੋੜੇ ਲਾਏ।
ਉਹ ਜਿਹੜੀ ਲਾਚੀ ਬੇਰੀ ਸੀ ਉਹਨਾਂ ਦੋਈ ਮਨੇ ਇੱਕ ਘੋੜਾ ਹੈ ਮਨੇ ਲਾਦਾ ਇੱਕ ਘੋੜਾ ਹੈ ਮਨੇ ਬੰਨ ਦਿੱਤਾ।
ਦੋਵੇਂ ਬਰਸੇ ਤਹਾਂ ਛਪਾਏ
ਤੇ ਜਿਹੜੇ ਉਹਨਾਂ ਕੋਲ ਬਰਸ਼ੇ ਸੀ ਕਿ ਬਰਸ਼ਿਆਂ ਦੀ ਪੁੱਛ ਨਾ ਹੋਵੇ ਬਰਸ਼ੇ ਉਹਨਾਂ ਉਹ ਲਾਚੀ ਬੇਰੀ ਦੇ ਵਿੱਚ ਛਪਾ ਵਿੱਚ ਲਗਾ ਦਿੱਤੇ ਹਨ।
ਤਲਵਾਰ ਲਕੋਈ
ਤੇ ਜਿਹੜੀਆਂ ਉਹਨਾਂ ਕੋਲ ਕਿਰਪਾਨਾਂ ਸੀ ਉਹ ਚੋੜੇ ਥੱਲੇ ਠਾਨ ਕੋਈ ਲਗਾ ਲਈਆਂ ਹਨ।
ਜਿਮ ਕਰ ਨਾਹੀਂ ਟੋਕੇ ਕੋਈ
ਇਹੋ ਜਿਹੀ ਉਹਨਾਂ ਆਪਦੀ ਵਸਤਾ ਬਣਾ ਲਈ ਕਿ ਜੋ ਤੁਰੇ ਜਾਂਦਾ ਉਹ ਰੋਕੇ ਨਾ।
ਉਹ ਜਾਣੇ ਕੋ ਆਏ ਸਿਪਾਹੀ
ਉਹ ਜਾਣੇ ਕੋ ਚੰਗੇ ਕੋ ਜਰਨੈਲ ਨੰਬਰਦਾਰ ਆਏ ਮਾਮਲਾ ਲੈ ਕੇ ਆਏ। ਹੁਣ ਇਹੋ ਜਿਹੀ ਵਸਤਾ ਇਹੋ ਜਿਹੀ ਉਹਨਾਂ ਆਪਣੀ ਹਾਲ ਬਣਾ ਲਿਆ।
ਬਾਲ ਲਿਆਏ ਕਰ ਉਗਰਾਹੀ
ਇਹ ਇਹੋ ਜਿਹੀ ਬਣਾ ਲਈ ਮਾਮਲਾ ਇਕੱਠਾ ਕਰਕੇ ਗ੍ਰਾਹੀ ਕਰਕੇ ਲੈ ਕੇ ਆਏ ਨੰਬਰਦਾਰ।
ਕਿਸ ਬਾਜੇ ਕਿਸ ਗਾਜੇ ਪਰੇ
ਏਦਾਂ ਕਰਕੇ ਮਾਂ ਉੱਥੇ ਬੱਦਲ ਕਦੀ ਗੱਜਦਾ ਸੀ ਕਦੀ ਗੜਕਦਾ ਸੀ ਇਹੋ ਜਿਹੀ ਵਸਤਾ ਬਣੀ ਹੋਈ ਸੀ।
ਹੋਰ ਦੇਖੇ ਬਹੁ ਨਕਣੀ ਖਰੇ
ਏਦਾਂ ਜੋ ਅੰਦਰ ਹਰਿਮੰਦਰ ਸਾਹਿਬ ਦੇ ਬੂਹੇ ਦੇ ਗਾੜੀ ਚਲੇ ਗਏ ਨੇ ਉੱਥੇ ਜਾ ਕੇ ਉਹਨਾਂ ਵੇਖਿਆ ਕੀ ਆ ਕਿ ਕੰਜਰੀ ਦਾ ਨਾਸ ਹੋਣ ਡਿਆ ਹੈ ਤੇ ਬਹੁਤ ਲੋਕ ਅੰਦਰ ਕੰਜਰੀ ਦਾ ਨਾਚ ਵੀ ਕੋਈ ਵੇਖਣ ਵਾਸਤੇ ਇਕੱਠੇ ਹੋਏ ਹੋਏ ਹਨ।
ਲੱਗਾ ਗਿਓ ਦਾਵ
ਪਰ ਐਸਾ ਗੁਰੂ ਕੇ ਸਿੰਘਾਂ ਦਾ ਦਾਅ ਲੱਗ ਗਿਆ। ਗੁਰੂ ਕੇ ਦੋਵੇਂ ਪਿਆਰੇ ਹਰਿਮੰਦਰ ਸਾਹਿਬ ਜੀ ਪ੍ਰਕਰਮਾ ਹਰਿਮੰਦਰ ਸਾਹਿਬ ਜੀ ਜੋ ਇਹ ਬੂਹੇ ਗਾੜੀ ਚਲੇ ਗਏ ਹਨ।
ਸਿੰਘਨ ਸਤਾਬੀ ਚੱਕਿਓ ਪਾਵ
ਏਦਾਂ ਕਰਕੇ ਅੰਦਰ ਲੰਘੇ ਗੁਰੂ ਕੇ ਪਿਆਰ ਪੈਰ ਝੁੱਕੇ ਤੇ ਆਉਣਾ ਆਇਆ ਆਪਣੇ ਇਹ ਹਰਿਮੰਦਰ ਸਾਹਿਬ ਜੀ ਇੱਕ ਪੈਰ ਅੰਦਰ ਕਰ ਲਿਆ।
ਸਤਿਗੁਰ ਆਪਣੋ ਕਾਜ ਸਵਾਰੇ
ਜਦੋਂ ਅੰਦਰ ਵੇਖਿਆ ਜਾ ਕੇ ਮੱਸਾ ਰੰਗੜ ਮੰਜੇ ਤੇ ਬੈਠਾ ਹੋਇਆ ਤੇ ਉਹਨਾਂ ਸ਼ੁਕਰ ਕੀਤਾ ਕਿ ਸੱਚੂ ਸਤਿਗੁਰੂ ਮਹਾਰਾਜ ਨੇ ਆਪਣਾ ਕਾਜ ਆਪ ਸਵਾਰ ਲਿਆ।
ਓਏ ਕਰ ਦੀਨੇ ਦਿਸ਼ਟ ਅੰਧਾਰੇ
ਇਹ ਤਾਂ ਜੋ ਗੁਰੂ ਕੇ ਪਿਆਰੇ ਅੰਦਰ ਗਏ ਨੇ ਜਾ ਕੇ ਤੇ ਸਤਿਗੁਰੂ ਐਸੀ ਗੁਰੂ ਨਾਨਕ ਨੇ ਕਿਰਪਾ ਕਰਦੀ ਦਿਸ਼ਟ ਕਹਿੰਦਾ ਉਹਨਾਂ ਦੀਆਂ ਅੱਖਾਂ ਹੀ ਹੁੰਦੀਆਂ ਗਈਆਂ ਸਮਝ ਪਈ ਕੌਣ ਅੰਦਰ ਆ ਗਿਆ।
ਸਿੰਘ ਤੇ ਜਾ ਪੁੱਜੇ ਜੈ ਬਾਜੇ ਮਰਦੰਗ
ਉੱਥੇ ਗੁਰੂ ਕੇ ਪਿਆਰੇ ਗੁਰੂ ਕੇ ਨਾਲ ਦੋਵੇਂ ਪਹੁੰਚ ਗਏ ਨੇ ਜਿੱਥੇ ਮਰਦੰਗ ਕਹਿੰਦੇ ਅੰਦਰ ਉਹਦਾ ਨਾਂ ਰਾਗਾਂ ਦੇ ਨਾਲ ਕੀਰਤਨ ਹੋਣ ਡਿਆ ਸੀ ਤੇ ਕੰਜੀ ਦਾ ਨਾਚ ਹੋਣ ਡਿਆ ਸੀਗਾ ਤੇ ਗੁਰੂ ਕੇ ਨਾਲ ਦੋਵੇਂ ਅੰਦਰ ਚਲੇ ਗਏ।
ਕਾਢ ਸਰੋਹੀ ਸਹਿਰ ਗਈ ਮੱਸੇ ਕੇ ਨਿਰਸੰਗ
ਸਰੋਹੀ ਕਹਿੰਦੇ ਸਰੋਹੀ ਹੁੰਦੀ ਹੈ ਇੱਕ ਕਿਰਮਾਨ ਹੁੰਦੀ ਹੈ ਥੋੜੀ ਕੰਡੀ ਹੁੰਦੀ ਹੈ ਸਰੋਹੀ ਸਿੱਧੀ ਹੁੰਦੀ ਹੈ ਉਹਦਾ ਵਾਰ ਖਾ ਹੀ ਨਹੀਂ ਜਾਂਦਾ। ਏਦਾਂ ਕਰਕੇ ਜਦੋਂ ਉਹਨੇ ਭਾਈ ਸੁਖਾ ਸਿੰਘ ਨੇ ਫੜ ਗਏ ਥੈਲੀ ਤੇ ਜਿਹੜੀ ਮਾਇਆ ਥੈਲੀ ਸੀ ਉਹ ਥੱਲੇ ਪਲੰਘ ਮੰਜੇ ਥੱਲਿਆਂ ਨੂੰ ਕਰਦੀ ਹੈ ਤੇ ਜਦੋਂ ਮੱਸਾ ਰੰਗੜ ਉਹ ਠਾਂ ਨੂੰ ਕਰਕੇ ਵੇਖਣ ਲੱਗਾ ਇੱਕ ਬੰਨੇ ਬਾਈ ਮਹਤਾਬ ਸਿੰਘ ਲੋਧਾ ਨੂੰ ਸ਼ਿੱਧ ਨਾਲ ਸਰੋਹੀ ਥੱਲੇ ਕੱਢ ਕੇ ਉਹਦੇ ਸਿਰ ਚ ਉਹਦੇ ਧੌਣ ਤੇ ਮਾਰ ਦਿੱਤੀ ਹੈ।
ਮੱਸੇ ਕੋ ਐਮਸੀਸ ਉਤਾਰੋ
ਏਦਾਂ ਗੁਰੂ ਕੇ ਪਿਆਰੇ ਕੇ ਜੋ ਤੇਗ ਮਾਰੀ ਹੈ ਸਰੋਹੀ ਮਾਰੀ ਹੈ ਤੇ ਮੱਸੇ ਰੰਗ ਦਾ ਸਿਰ ਕਹਿੰਦਾ ਵੱਢਿਆ ਗਿਆ।
ਜਨ ਕਰ ਵੇਲੋ ਕਦੂਆਂ ਉਤਾਰੇ
ਭਾਈ ਕੇ ਆਧਾਰ ਹੁੰਦਾ ਜੇ ਕੱਦੂ ਦੀ ਵੇਲ ਹੁੰਦੀ ਹੈ ਤੇ ਜੇ ਕੱਦੂ ਦੀ ਵੇਲ ਤੋਂ ਕੱਦੂ ਰੇ ਤੋੜੀਦਾ ਏਦਾਂ ਕੱਦੂ ਆ ਉਹਦਾ ਸਿਰ ਪਾਸੇ ਡਿੱਗ ਪਿਆ।
ਉਤੋਂ ਸੋ ਜੇਵਰ ਤਾਂ ਕੋ ਦੁਬਾਰੇ
ਤੇ ਬਾਕੀ ਜਿਹੜਾ ਉੱਥੇ ਮਾਇਆ ਜੇਵਰ ਜਾਵਰ ਸੀ ਉਹ ਵੀ ਸਾਰੇ ਗੁਰੂ ਕਹਿੰਦਾ ਜਿੱਥੇ ਜੇਵਰ ਸਾਰੇ ਲਾਹ ਦੇ ਉਸੇ ਸਾਰੇ ਕੰਮ ਕੇ ਬੂਹ ਅੰਦਰ ਮੰਦ ਕਰਦਾ। ਸਾਰੇ ਇੰਨੇ ਜਿਹੜੀ ਫੌਜ ਵੇਖਣ ਵਾਲੇ ਸੀ ਸਾਰੇ ਡਰ ਕੇ ਇੱਕ ਪਾਸੇ ਲੱਗ ਗਏ ਉਹਨਾਂ ਦੇ ਜੇਬ ਵੀ ਸਾਰੇ ਪਾਸੇ ਕਰ ਦਿਓ।
ਦੂਜੇ ਸਿੰਘ ਜੋ ਲਰੋ ਉਤਾਰੇ
ਏਦਾਂ ਕਰਕੇ ਜੋ ਜੋ ਇਹਨਾਂ ਦੇ ਸਾਰੇ ਜੋ ਤੁਹਾਡੇ ਕੋਲ ਜੇਵਰ ਹੈ ਸੋਨਾ ਸਾਰਾ ਜਿਹੜਾ ਮੱਸੇ ਰੰਗਣ ਦੇ ਜੇਬ ਪਾਏ ਹੋਏ ਉਹ ਵੀ ਉਤਾਰ ਲੈ। ਇਸ ਤਰੀਕੇ ਨਾਲ ਉਹਨਾਂ ਨੇ ਸਿਰ ਵੱਢ ਕੇ ਗੁਰੂ ਸੱਚੇ ਪਾਤਸ਼ਾਹ ਨੇ ਕਾਰਜ ਖਾਲਸੇ ਦਾ ਸਵਾਰ ਦਿੱਤਾ। ਇਹਦੀ ਕਥਾ ਅੱਗੇ ਹੁਣ ਚੱਲੇਗੀ ਜਿੱਦਾਂ ਲੈ ਕੇ ਚਲੇ ਗਏ ਗੁਰੂ ਕੇ ਪਿਆਰੇ ਜਗਾਰੇ ਵਜਾਉਂਦੇ ਹੋਏ ਪਤਾ ਕਿ ਹੁਣ ਲੱਗਾ ਕਿ ਹੁਣ ਨਾ ਲੱਗਾ। ਸੋ ਏਦਾਂ ਗੁਰੂ ਕੇ ਪਿਆਰੇ ਇਹ ਸਤਿਗੁਰੂ ਗੁਰੂ ਨਾਨਕ ਮਹਾਰਾਜ ਕਾਰ ਜਿਹੜਾ ਜੀ ਗੁਰੂ ਕਿਸਿੰਘਾਂ ਜੋ ਗੁਰਮਤਾ ਕੀਤਾ ਉਹ ਸਵਾ ਦਿੱਤਾ। ਇੱਥੇ ਸਮਾਪਤੀ ਹੈ ਇਹਦੀ ਕਥਾ ਨੂੰ ਕੱਲ੍ਹ ਨੂੰ ਅਗਲੇ ਬੁੱਧ ਨਾਨਕ ਸਰ ਕਥਾ ਕੱਲ੍ਹ ਨੂੰ ਸ਼ੁਰੂ ਹੋਣੀ ਹੈ ਚਾਰ ਦਿਨ ਉੱਥੇ ਚੱਲਣੀ ਕਥਾ ਫਿਰ ਦਿਨ ਕਰਕੇ ਗੁਰੂ ਕੀ ਪਿਆਰੇ ਆਇਆ ਕਰੋ। ਆਉਣ ਨਾਲ ਪਹਿਲੇ ਦੱਸਿਆ ਕਥਾ ਸੁਣਨ ਨਾਲ ਮਨੁੱਖ ਨੂੰ ਜੀਣ ਬਣਾਉਂਦਾ ਪਤਾ ਲੱਗਦਾ ਹੈ ਸਮਝ ਪੈਂਦੀ ਹੈ ਕਿ ਸਾਨੂੰ ਮਨੁੱਖਾ ਜਨਮ ਮਿਲਿਆ ਕਾਹਦੇ ਵਾਸਤੇ ਮਿਲਿਆ ਕੀ ਕਰਨਾ ਚਾਹੀਦਾ ਹੈ। ਸੋ ਸੇਵਾ ਸਿਮਰਨ ਕਰਕੇ ਆਪਦਾ ਜੀਵਨ ਸਫਲਾ ਬਣਾਉਣਾ ਕਰੋ। ਹੇ ਅਜੁੱਤ ਹੇ ਬਾਰ ਬ੍ਰਹਮ ਅਵਨ ਆਸੀਰਵਨ ਹੇ ਪੂਰਨ ਹੇ ਸਰਵ ਮੈਂ ਦੁਖ ਭੰਜਣ ਗੁਣ ਦਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੀਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂਗੀ ਸਦਾ ਬਵੀਕ ਹੇ ਅਪਰੰਪਰ ਹਰ ਹਰੇ ਹੈ ਵੀ ਹੋਵਣ ਹੇ ਸੰਤਾਂ ਗੇ ਸਦਾ ਸੰਗ ਨੇ ਧਾਰਾਂ ਹੇ ਠਾਕੁਰ ਹਮ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੇ ਨਾਮ ਦਾਨ ਰਾਖੋ ਹੀਏ ਪ੍ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।